ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਹਾ ਤੁਛ ਪ੍ਰਭ ਬੁੱਧ ਹਮਾਰੀ, ਵਰਨ ਨਾ ਸਕੈ ਮਹਿਮਾ ਜੋ ਤੁਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਪ੍ਰਭ ਕਥਾ ਸੁਧਾਰੀ, ਹਮਰੀ ਗਣਤਨ ਗਣੀਆਂ ਖਾਈ ਆਪਣਾ ਬਿਰਧ ਪਛਾਣ। ਹਮਰੀ ਗਣਤਨ ਗਣੀਆਂ ਖਾਈ ਆਪਣਾ ਬਿਰਧ ਪਛਾਣ, ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਬਾਨ। ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਉ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤ ਕੁਰਬਾਨ। ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ ਵਾਹਿਗੁਰੂ, ਆਪਣਾ ਬਿਰਧ ਪਛਾਣੋ,
ਬਿਰਧ ਪਛਾਣੋ।
ਹੱਥ ਦੇ ਰੱਖ ਕਰੇ ਆਪਣੇ ਸਦਾ ਸਦਾ ਰੰਗ ਮਾਣ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਹਾਂ। ਆਓ ਰਸਨਾ ਦੀ ਪਵਿੱਤਰਤਾ और मन की पूर्ण एकाग्रता वास्ते सब तो पहला सतगुरां की बख्शिश दोहराओ, प्यार नाल फतेह बुलाओ, कोई रसना वांझी ना रवे। एक बारी सारे आखो जी वाहिगुरु जी का खालसा
वाहिगुरु जी की फतेह।
महान कृपा, महान रहमत, महान बख्शिश सतगुरां दी होई है। जो चार दिन का सुभाग समा प्राप्त होया, अज इस पंडाल का चौथा और लास्ट दीवान है। ये गुरु मान्यो ग्रंथ चेतना समागम है। इहदा इको एक मनोरथ है, वध तों वध संगत धन गुरु ग्रंथ साहिब महाराज दे नाल जुड़े। सो अज अमृत संचार हो रहा है। अज पता लगना है इस समागम का झाड़ किन्ना क निकलेगा। पिछले साल इसे अनाज मंडी विच ये समागम होया। इस समागम दौरान लगभग 400 दे लगभग प्राणी गुरु के जहाजे चढ़े सी, और अज ये दूसरा सालाना समागम है। तो अज भी पता लगना है किन्या कि सतगुरां की रहमत का मेघ वरसद, किन्ने क मन बनाउंदे ने अमृत छकण वास्ते। सो कर्मां तो बिना यह दात प्राप्त नहीं होंदी। संत ज्ञानी गुरबचन सिंह जी कहिंदे अमृत प्राप्त होना बहुत वड्डे भागां दी निशानी है। मनुखा शरीर ही नहीं मिलता। 84 लख जूनिया दे विच भटकना पैंदा। एक मनुखा शरीर है 83,99,999 जूना हो रहा। 84 का गेड़ कट्टण ते साध संगत विद्वाना का कथन है, कहिंदे जी ये 84 लख का गेड़ कट्टण वास्ते 7.5 अरब साल लगदा। खुशतना
श्री वाहिगुरु।
कोई थोड़ा जा समा नहीं है। आपां बड़े दुखी हो जाते हैं। एक दो वारी मैं PGI जाना सी चंडीगढ़, कदे गए ही नहीं सी, राह भुल गया। बड़ा फिरदे रहे 2-3 घंटे, बड़ा मन दुखी होया। हर कोई हुंदा जदों असी राह भुल के किसी गलत रस्ते पै जाने ना, उदों फिर मन बड़ा दुखी हुंदा। 2-3 घंटे फिरना पै गया, काफी समा लग गया, बड़ा चक्कर लाउना पिया। 2 घंटियां विच दुखी हो जाने हैं, पर 2-3 घंटे बाद मुड़ के आ जाना। इत्थे 2-3 घंटे नहीं, 2-3 दिन नहीं, 2-3 महीने नहीं, 2-3 साल नहीं, सैकड़े नहीं, हजार नहीं, लख नहीं, करोड़ नहीं, 7.5 अरब साल भटकना ही पैना। खुशतना
श्री वाहिगुरु।
कई प्रेमी ऐसे होंदे ने जिहड़े जान के किसी नूं कुराहे पा देंदे ने, राय नहीं कुराहे, गलत रस्ता दस देंदे। दीवान चलदे सी देवीगढ़ दे कोल, पुलिस चौंकी आई, उत्थे गड्डी रोकी। मैं उन्होंने पूछया भी असी फरीदपुर पिंड उत्थे जाना है। दीवान चलदे सी उत्थे, ओ कहिंदे बाबा जी इत्थों 20 किलोमीटर अगे जाओ फिर सड़क मुड़ू। सड़क उत्थे ही मुड़दी जिथे वह खड़े सी। ओ किते शराबी नाल उन्होंने वधिया मौका मिल गया। मैनू कहिंदा जी 20 किलोमीटर अगे असी अगे चले गए। 20 किलोमीटर जाए गए, मैं उन्होंने पूछया फरीदपुर जाना, कहिंदे जी 20 किलोमीटर पिछे तो सड़क मुड़नी सी, कहिंदे उत्थे चौंकी आऊ उत्थों सड़क मुड़ू। फिर उत्थों वापस आए, मेरे आउंदिआं नूं अंदर लुक गया भी हुण कहणगे भी गलत राह पाता। चलो असीं ते पहुंच गए, घंटा लेट हो गए, और की इन्ना ही, एक घंटा लेट हो गए, एक घंटा 2 घंटे लेट हो गए। खिमा करो, ਬੜੇ ਨੇ ਜਿਹੜੇ ਗੁਰਮਤ ਤੋਂ ਉਲਟ ਰਾਏ ਪਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਹ ਛਡਾ ਕੇ ਵਹਿਮਾਂ ਭਰਮਾਂ ਵਿੱਚ ਕਰਮ ਕਾਂਡਾਂ ਵਿੱਚ ਜੋਤਾਂ ਵਾਲੇ ਰਾਹੇ ਪਾਉਂਦੇ ਨੇ। ਇਹਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਦੀ ਲੋੜ ਨਹੀਂ, ਬੜੇ ਨੇ ਐਸੇ। ਪਰ ਗੁਰੂ ਪਿਆਰਿਓ, ਇੱਥੇ ਦੁਨੀਆਂ ਵਿੱਚ ਕੋਈ ਗਲਤ ਰਾਹ ਦੱਸ ਦੇਵੇ, ਘੰਟਾ ਦੋ ਘੰਟੇ ਲੇਟ ਹੋ ਜਾਵਾਂਗੇ, ਘੰਟਾ ਦੋ ਘੰਟੇ ਦਾ ਚੱਕਰ ਪੈ ਜਾਏਗਾ, ਇੱਕ ਦੋ ਦਿਨ ਨੂੰ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਪਰ ਜੇ ਕਿਤੇ ਕੋਈ ਗੁਰਮਤ ਤੋਂ ਉਲਟ ਰਾਹ ਦੱਸਣ ਵਾਲਾ ਮਿਲ ਪਿਆ, ਕੋਈ ਵਹਿਮਾਂ ਭਰਮਾਂ ਵਿੱਚ ਪਾਉਣ ਵਾਲਾ ਮਿਲ ਪਿਆ, ਉਹਨੇ ਕਿਤੇ ਗਲਤ ਰਾਹ ਦੱਸ ਦਿੱਤਾ, ਫਿਰ 7.5 ਅਰਬ ਸਾਲ ਲੱਗਣਾ। ਖੁਦ ਸਤਨਾਮ
ਤੇਰੀ ਵਾਹਿਗੁਰੂ।
ਸਹੀ ਰਸਤਾ ਕਿਹੜਾ ਹੈ, ਸਹੀ ਮਾਰਗ ਕਿਹੜਾ ਹੈ, ਉਹ ਅੱਜ ਪੰਜ ਪਿਆਰੇ ਦੱਸ ਰਹੇ, ਉਹ ਦੱਸ ਰਹੇ ਨੇ। ਜਿਹੜਾ ਅਸਲੀ ਰਾਹ ਹੈ ਉਸ ਰਾਹ ਤੇ ਤੁਰ ਪਏ, ਉਹ ਰਾਹ ਤੈਨੂੰ ਇੱਕ ਦਿਨ ਸੱਚਖੰਡ ਤੱਕ ਲੈ ਜਾਏਗਾ। ਚੱਲ, ਇੱਕ ਇੱਕ ਕਦਮ ਪੁੱਟਦਾ ਚੱਲ, ਚੱਲਦਾ 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 ਇੱਕ ਦਿਨ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਵੇਂਗਾ, ਇੱਕ ਦਿਨ ਆਪਣੇ ਅਸਲੀ ਟਿਕਾਣੇ ਤੱਕ ਪਹੁੰਚ ਜਾਏਗਾ। ਮੈਂ ਬੇਨਤੀ ਸਦਾ ਸੰਗਤ ਵਿੱਚ ਕਰਦਾ, ਜਿਹੜੇ ਚੱਲਦੇ ਨਹੀਂ ਉਹ ਪਹੁੰਚਣਗੇ ਕਦੋਂ? ਜਿਨ੍ਹਾਂ ਨੇ ਤੱਕ ਤੁਰਨਾ ਹੀ ਸ਼ੁਰੂ ਨਹੀਂ ਕੀਤਾ ਉਹ ਕਦੋਂ ਆਪਣੀ ਮੰਜ਼ਿਲ ਤੇ ਪਹੁੰਚਣਗੇ? ਆਓ ਤੁਰੀਏ। ਮੇਰੇ ਤੋਂ ਪਹਿਲਾਂ ਬਾਬਾ ਕਰਤਾਰ ਸਿੰਘ ਜੀ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਸ਼ਹੀਦੇ ਦੇ ਅੰਦਰ ਪਿਆਰ ਸੀ ਸਤਿਗੁਰਾਂ ਪ੍ਰਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ, ਮਹਾਰਾਜ ਦੇ ਦਰਸ਼ਨ ਕੀਤੇ, ਮਨ ਨਹੀਂ ਰੱਜਦਾ ਸਤਿਗੁਰਾਂ ਦੇ ਦੀਦਾਰ ਕਰ ਕਰਕੇ, ਇਹ ਅੱਖਾਂ ਨਹੀਂ ਰੱਜਦੀਆਂ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਤਰੰਗ ਤਮਾਸ਼ੇ ਵੇਖ ਵੇਖ ਕੇ ਨਹੀਂ ਰੱਜਣੀਆਂ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਦੁਨਿਆਵੀ ਰੰਗ ਤਮਾਸ਼ੇ ਵੇਖ ਵੇਖ ਕੇ ਇਹ ਅੱਖਾਂ ਰੱਜਦੀਆਂ ਨੇ ਸਾਧ ਸੰਗਤ। ਪਰ ਅੱਜ ਸਤਿਗੁਰਾਂ ਦੇ ਦੀਦਾਰ ਕੀਤੇ, ਸਤਿਗੁਰਾਂ ਨੂੰ ਤੱਕਿਆ, ਪੜ੍ਹਦੇ ਨਹੀਂ ਤੇਰੇ ਵਿੱਚੋਂ ਰੱਬ ਦਿਸਦਾ। ਮਹਾਰਾਜ ਮੈਨੂੰ ਤੁਹਾਡੇ ਵਿੱਚੋਂ ਰੱਬ ਨਜ਼ਰ ਆਉਂਦਾ, ਸੱਚੇ ਪਾਤਸ਼ਾਹ ਮੇਰਾ ਦਿਲ ਕਰਦਾ ਮੈਂ ਤੁਹਾਡੇ ਵੱਲ ਵੇਖੀ ਜਾਵਾਂ, ਮੇਰੇ ਤੋਂ ਪਾਸੇ ਨਾ ਜਾਇਓ, ਜੇ ਮਿਲੇ ਹੋ ਹੁਣ ਵਿਛੜਿਓ। ਅਸੀਂ ਵੀ ਅਰਦਾਸ ਇਹੀ ਕਰਨੀ, ਜੇ ਸਿੱਖੀ ਮਿਲੀ ਹੈ ਤੇ ਹੁਣ ਸਿੱਖੀ ਤੋਂ ਅਸੀਂ ਦੂਰ ਨਾ ਚਲੇ ਜਾਈਏ, ਜੁੜੇ ਰਹੀਏ, ਜੁੜੇ ਰਹੀਏ ਸਾਧ ਸੰਗਤ ਬਾਜਾਂ ਵਾਲੇ ਦੇ ਚਰਨਾਂ ਨਾਲ ਜੁੜੇ ਰਹੀਏ। ਸਤਿਗੁਰ ਦੀ ਕਿਰਪਾ ਹੋਵੇ, ਸਤਿਗੁਰਾਂ ਦੀ ਰਹਿਮਤ ਹੋਵੇ, ਕਦੇ ਵੀ ਵਿਛੋੜਾ ਨਾ ਪਵੇ। ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ ਪੁੱਤਰਾਂ ਧੀਆਂ ਦੇ ਵਿਛੋੜੇ ਤੇ ਪੈਂਦੇ ਆਏ ਨੇ, ਮਾਤਾ ਪਿਤਾ ਦਾ ਵਿਛੋੜਾ ਹਰ ਇੱਕ ਇਨਸਾਨ ਨੂੰ ਇੱਕ ਦਿਨ ਪੈਂਦਾ, ਮਾਤਾ ਪਿਤਾ ਦਾਦਾ ਦਾਦੀ ਇਹ ਵਿਛੋੜੇ ਤੇ ਪੈਂਦੇ ਆਏ ਨੇ। ਰੱਬ ਕਰਕੇ ਕਿਸੇ ਨੂੰ ਗੁਰੂ ਦਾ ਵਿਛੋੜਾ ਨਾ ਪਵੇ। ਜਦੋਂ ਗੁਰੂ ਦਾ ਵਿਛੋੜਾ ਪੈਂਦਾ ਹੈ ਫਿਰ ਇੰਨੀ ਵਿਆਕੁਲਤਾ ਪੈਦਾ ਹੋ ਜਾਂਦੀ ਹੈ, ਇੰਨੀ ਬੇਹਬਲਤਾਈ ਪੈਦਾ ਹੋ ਜਾਂਦੀ ਹੈ, ਬਿਰਹੋਂ ਦਾ ਰੋਗ ਜਾਗਦਾ ਹੈ ਜਿਹੜਾ ਸਭ ਤੋਂ ਭੈੜਾ। ਖੁਸ਼ ਸਤਨਾਮ ਆਖਿਆ ਕਰੋ ਸਾਰੇ, ਆਖੋ
ਸਤਨਾਮ।
ਸਭ ਨਾਲੋਂ ਵੱਡਾ ਦੁੱਖ ਦੁੱਖ ਵਿਛੋੜਾ, ਇੱਕ ਦੁੱਖ ਭੂਕ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਗੁਰੂ ਦਾ ਵਿਛੋੜਾ ਜਿਨ੍ਹਾਂ ਨੂੰ ਪੈ ਗਿਆ ਉਹਨਾਂ ਦਾ ਹਾਲ ਕੈਸਾ? ਸਤ ਸੰਗ ਜੀ ਜੀਉ ਤਪਤ ਹੈ,
ਵਾਰੋ ਵਾਰ
ਤਪ ਤਪ ਖਪੈ,
ਬਹੁਤ ਬੇਕਾਰ
ਜੈ ਤਨ ਬਾਣੀ
ਵਿਸਰ ਜਾਏ।
ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ ਜਿਉਂ ਪੱਕਾ
ਰੋਗੀ ਬਿਲ ਲਾਏ,
ਰੋਗੀ ਬਿਲ ਲਾਏ। ਜਿਵੇਂ ਕੋਈ ਪੱਕਾ ਰੋਗੀ, ਜਿਵੇਂ ਕੋਈ ਪੁਰਾਣਾ ਰੋਗੀ ਬਿਲਕਦਾ ਹੈ, ਜਿਵੇਂ ਕੋਈ ਪੁਰਾਣਾ ਰੋਗੀ ਤੜਫਦਾ ਹੈ, ਜਿਨ੍ਹਾਂ ਨੂੰ ਬਾਣੀ ਵਿਸਰ ਗਈ ਉਹ ਵੀ ਉਵੇਂ ਜਿਵੇਂ ਤੜਫਦੇ। ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠੇ ਵੀ
ਤੜਫਦੇ ਨੇ ਉਹ ਏਅਰ ਕੰਡੀਸ਼ਨ ਗੱਡੀਆਂ ਵਿੱਚ ਬੈਠੇ ਵੀ
ਤੜਫਦੇ ਨੇ,
ਕੂਲਰ ਲੱਗੇ ਨੇ ਫਿਰ ਵੀ ਤੜਫਦੇ, ਕਿਉਂ ਤੜਫਦੇ ਨੇ? ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਜਿਸ ਗ੍ਰਹਿ ਬਹੁਤੀ ਉਹਨਾਂ ਨੂੰ ਚਿੰਤਾ ਵੀ ਬਹੁਤੀ। ਸਤਸੰਗ ਜਿੰਨੀ ਮਾਇਆ ਜ਼ਿਆਦਾ, ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ
ਚਿੰਤਾ ਰੋਗ,
ਚਿੰਤਾ ਰੋਗ ਓਨੇ ਰੋਗ ਜ਼ਿਆਦਾ, ਓਨੇ ਦੁੱਖ ਜ਼ਿਆਦਾ ਨੇ, ਓਨੀਆਂ ਤਕਲੀਫਾਂ ਜ਼ਿਆਦਾ ਨੇ। ਤੂੰ ਵੱਡੇ ਨਾ ਵੇਖ, ਜਿੰਨੇ ਵੱਡੇ ਨੇ ਓਨੇ ਰੋਗ ਜ਼ਿਆਦਾ ਲੱਗੇ ਹੋਏ, ਓਨੀਆਂ ਬਿਮਾਰੀਆਂ ਜ਼ਿਆਦਾ ਲੱਗੀਆਂ ਹੋਈਆਂ ਨੇ। ਸਤਸੰਗ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ, ਮਹਾਰਾਜ ਚਰਨਾਂ ਨਾਲ ਜੋੜੋ। ਆ ਦੁਨਿਆਵੀ ਕੁਰਸੀਆਂ ਆਪਾਂ ਵੇਖਦੇ ਹੀ ਆ, ਕਿਵੇਂ ਨਾਰੇ ਲੱਗਦੇ ਨੇ, ਕਿੰਨਾ ਕੁਛ ਬੋਲਦੇ ਨੇ, ਆਪਾਂ ਵੇਖਿਆ ਸੜਕਾਂ ਦੇ ਉੱਤੇ ਬੜਾ ਕੁਝ ਹੋ ਰਿਹਾ। ਪਰ ਸਤਸੰਗ ਜੀ ਕਿਉਂ ਨਾਰੇ ਲਾ ਰਹੇ ਨੇ? ਸਾਨੂੰ ਸਾਡਾ ਹੱਕ ਨਹੀਂ ਮਿਲਦਾ, ਇਹੀ ਨਾਰੇ ਨੇ, ਸਾਨੂੰ ਸਾਡਾ ਹੱਕ ਨਹੀਂ ਮਿਲਦਾ, ਦੁਖੀ ਨੇ। ਇੱਥੇ ਨਾਰੇ ਕੀ ਲੱਗਦੇ ਨੇ? ਹੱਕ ਤੈਨੂੰ ਮਿਲਿਆ, ਤੂੰ ਕਦਰ ਪਾਲਾ, ਖੁਸ਼ਤਨਾ
ਸ੍ਰੀ ਵਾਹਿਗੁਰੂ,
ਬਖਸ਼ਿਸ਼ ਤੇਰੇ ਤੇ ਹੋਈ ਆ, ਤੂੰ ਕਦਰ ਪਾ। ਉੱਥੇ ਕੀ ਹੈ? ਅਸੀਂ ਮਿਹਨਤ ਕਰਦੇ ਹਾਂ, ਸਾਡੀ ਕਦਰ ਨਹੀਂ ਪੈ ਰਹੀ, ਉੱਥੇ ਤੇ ਨਾਰੇ ਲੱਗ ਰਹੇ ਨੇ। ਇੱਥੇ ਸਪੀਕਰ ਦੋ ਨੇ, ਉੱਥੇ ਵੀ ਲੱਗਿਆ ਤੇ ਇੱਥੇ ਵੀ ਲੱਗਿਆ। ਉੱਥੇ ਕੀ ਹੈ? ਸਾਡਾ ਹੱਕ ਮਿਲਦਾ ਨਹੀਂ, ਇੱਥੇ ਕੀ ਹੈ? ਹੱਕ ਤੇ ਮਿਲਿਆ, ਕਦਰ ਪਾਉਣ ਵਾਲਾ ਬਣ। ਦਾਤ ਪਿਆਰੀ
ਵਿਸਰਿਆ ਦਾਤਾ,
ਹੱਕ ਤੇ ਮਿਲਿਆ, ਕਦਰ ਪਾਉਣ ਵਾਲਾ ਬਣ। ਸਤਿਗੁਰਾਂ ਨੇ ਸਾਨੂੰ ਬੜਾ ਕੁਝ ਦਿੱਤਾ, ਸਤਿਗੁਰਾਂ ਨੇ ਬਹੁਤ ਕੁਝ ਬਖਸ਼ਿਆ। ਮੈਂ ਬੇਨਤੀ ਕੀਤੀ ਸੀ, ਦਾਤ ਪਿਆਰੀ ਵਿਸਰਿਆ ਦਾ ਤਰ, ਦਾਤਾਂ ਨਾਲ ਪਿਆਰ ਪਾਲਿਆ, ਦਾਤਾਂ ਦੇਣ ਵਾਲਾ ਵਿਸਰ ਗਿਆ। ਬੇਨਤੀ ਹੈ ਸੇਵਾਦਾਰਾਂ ਨੂੰ, ਪਹਿਰੇਦਾਰਾਂ ਨੂੰ, ਜਿੱਥੋਂ ਰਸਤਾ ਬਣਿਆ ਉੱਥੇ ਬਹਿ ਜਾਓ। ਜਿਹੜੀ ਸੰਗਤ ਹੁਣ ਮੱਥਾ ਟੇਕਣ ਵਾਲੀ ਆ ਰਹੀ ਹੈ, ਇਹਨਾਂ ਨੂੰ ਬਾਅਦ ਚ ਮੱਥਾ ਟਿਕਾ ਦਿਓ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਬਿਠਾਈ ਚੱਲਿਓ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਅੱਗੇ ਤੱਕ ਮੱਥਾ ਟੇਕਣ ਵਾਸਤੇ ਨਾ ਕੋਈ ਆਵੇ, ਕਿਉਂਕਿ ਜਿੰਨਾ ਚਿਰ ਮੱਥਾ ਟੇਕਦਾ ਰਹੇ ਸਾਰੀ ਸੰਗਤ ਦਾ ਧਿਆਨ ਨਹੀਂ ਜੁੜਦਾ। ਬਾਰ ਬਾਰ ਵੇਖਦੇ ਨੇ ਉੱਧਰ ਸਾਰੇ, ਜਿੱਥੋਂ ਰਾਹ ਬਣਿਆ ਉਹ ਰਾਹ ਦੇ ਵਿੱਚ ਬਹਿ ਜਾਓ, ਅੱਗੇ ਤੱਕ ਨਾ ਕੋਈ ਆਵੇ। ਸੇਵਾਦਾਰ ਕੰਟਰੋਲ ਕਰੋ, ਉੱਠ ਕੇ ਜਾ ਕੇ ਸੇਵਾਦਾਰ ਪੱਕੇ ਭਾ ਦਿਓ, ਉੱਥੇ ਬੀਬੀਆਂ ਬੀਬੀਆਂ ਵਾਲੇ ਪਾਸੇ ਜਾਈ ਜਾਣ, ਭਾਈ ਭਾਈਆਂ ਵਾਲੇ ਪਾਸੇ, ਅੱਗੇ ਤੱਕ ਮੱਥਾ ਟੇਕਣ ਵਾਸਤੇ ਨਾ ਕੋਈ ਆਵੇ। ਜਿੱਥੋਂ ਰਸਤਾ ਸ਼ੁਰੂ ਹੁੰਦਾ ਭਾਈ, ਇੱਥੇ ਨਹੀਂ, ਜਿੱਥੋਂ ਰਸਤਾ ਸ਼ੁਰੂ ਹੁੰਦਾ ਪਹਿਰੇਦਾਰ ਉੱਥੇ ਜਾ ਕੇ ਖੜੋ, ਉੱਥੋਂ ਸਾਧ ਸੰਗਤ ਅੱਗੇ ਤੱਕ ਕੋਈ ਨਾ ਆਵੇ। ਜਰਾ ਧਿਆਨ ਦਿਓ, ਇੱਧਰ ਇਕਾਗਰਤਾ ਬਣਾਓ, ਕਿਵੇਂ ਤੜਫਦੇ ਨੇ? ਜਿਨ੍ਹਾਂ ਨੂੰ ਬਾਣੀ ਵਿਸਰ ਗਈ,
ਜਿਹਨੂੰ ਵਿਸਰੀ ਗੁਰਾਂ ਦੀ ਬਾਣੀ,
ਜਿਹਨੂੰ ਗੁਰੂ ਦੀ ਬਾਣੀ ਵਿਸਰੀ ਹੈ, ਉਹ ਪੱਕੇ ਰੋਗੀ ਵਾਂਗੂ ਬਿਲਕੁਲ।
ਬਾਰੰਬਾਰ ਤਪ ਤਪ ਖਪੈ
ਬਹੁਤ ਬੇਕਾਰ
ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ
ਰੋਗੀ ਵੀ
ਰੋਗੀ ਬਿਲ ਲਾਏ ਕਈ ਬੰਦਿਆਂ ਦਾ ਖਿਆਲ ਹੈ ਜੇ ਘਰ ਰਹਿੰਦੇ ਹਾਂ ਘਰ ਜੀ ਨਹੀਂ ਲੱਗਦਾ ਜੇ ਬਾਹਰ ਜਾਂਦੇ ਹਾਂ ਬਾਹਰ ਜੀ ਨਹੀਂ ਲੱਗਦਾ ਜਿੱਥੇ ਵੀ ਜਾਂਦੇ ਹਾਂ ਕਹਿੰਦੇ ਮਨ ਹੀ ਨਹੀਂ ਲੱਗਦਾ ਜਿੱਥੇ ਵੀ ਜਾਂਦੇ ਹਾਂ ਸਾਡਾ ਮਨ ਨਹੀਂ ਲੱਗਦਾ ਜੀ ਨਹੀਂ ਲੱਗਦਾ ਗੁਰੂ ਪਿਆਰਿਓ ਲੱਗਦਾ ਕਿਉਂ ਨਹੀਂ ਸਾਡਾ ਮਨ ਕਿਉਂ ਨਹੀਂ ਲੱਗਦਾ ਕਿਉਂਕਿ ਸਾਡੇ ਮਨ ਨੂੰ ਮਨ ਦੀ ਖੁਰਾਕ ਨਹੀਂ ਮਿਲਦੀ ਜੇ ਤਨ ਨੂੰ ਤਨ ਦੀ ਖੁਰਾਕ ਨਾ ਮਿਲੇ ਇਹ ਤਨ ਨੇ ਵਿਆਕੁਲ ਹੋ ਜਾਣਾ ਮਨ ਨੂੰ ਮਨ ਦੀ ਖੁਰਾਕ ਨਾ ਮਿਲੇ ਮਨ ਵੀ ਵਿਆਕੁਲ ਹੋ ਜਾਂਦਾ ਸਾਡੇ ਮਨ ਦੀ ਖੁਰਾਕ ਕੀ ਹੈ ਭਜਨ ਤੇ ਸਾਡੇ ਤਨ ਦੀ ਖੁਰਾਕ ਕੀ ਹੈ ਭੋਜਨ ਮਨ ਨੂੰ ਮਨ ਦੀ ਖੁਰਾਕ ਰੋਜ਼ ਮਿਲਦੀ ਹੈ ਸਾਡੇ ਤਨ ਨੂੰ ਤਨ ਦੀ ਖੁਰਾਕ ਨਹੀਂ ਮਿਲਦੀ ਜਦੋਂ ਸਾਡੇ ਤਨ ਨੂੰ ਤਨ ਦੀ ਖੁਰਾਕ ਮਿਲੇਗੀ ਇਹ ਤਨ ਰੱਜ ਜਾਣਾ ਹੈ ਮਨ ਨੂੰ ਮਨ ਦੀ ਖੁਰਾਕ ਮਿਲ ਗਈ ਮਨ ਰੱਜ ਜਾਣਾ ਤਨ ਬਾਰੇ ਹਰ ਇੱਕ ਸੋਚਦਾ ਮਨ ਬਾਰੇ ਨਹੀਂ ਕੋਈ ਸੋਚਦਾ ਮਨ ਪਤਾ ਨਹੀਂ ਵੱਡੀ ਕੋਠੀ ਬਣਾ ਕੇ ਰੱਜ ਜੂ ਫਿਰ ਨਹੀਂ ਰੱਜਦਾ ਪਤਾ ਨਹੀਂ ਬਹੁਤੀ ਮਾਇਆ ਆ ਗਈ ਫਿਰ ਰੱਜ ਜੂ ਫਿਰ ਵੀ ਨਹੀਂ ਰੱਜਦਾ ਸਹਿਸ ਖੱਟੈ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ ਤ੍ਰਿਪਤ ਨਹੀਂ ਹੁੰਦਾ ਮਨ ਮਾਇਆ ਪਾ ਕੇ ਫਿਰ ਵੀ ਰੱਜਦਾ ਨਹੀਂ ਸਾਧ ਸੰਗਤ ਮਾਇਆ ਵੀ ਹੈ ਪੈਸਾ ਵੀ ਹੈ ਸਭ ਕੁਝ ਹੈ ਪਰ ਰੱਜ ਨਹੀਂ ਆਉਂਦਾ ਬਿਨਾ ਸੰਤੋਖ ਨਹੀਂ ਕੋ ਰੱਜੈ ਸਾਧ ਸੰਗਤ ਰੱਜ ਨਹੀਂ ਆਉਂਦਾ ਮਨ ਰੱਜਦਾ ਨਹੀਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਸਤਿਗੁਰਾਂ ਦੀ ਰਹਿਮਤ ਹੁੰਦੀ ਹੈ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਮਨ ਦੀ ਭੁੱਖ ਕਦੋਂ ਖਤਮ ਹੁੰਦੀ ਹੈ ਜਦੋਂ ਸਾਧ ਸੰਗਤ ਵਾਹਿਗੁਰੂ ਦਾ ਨਾਮ ਮਿਲੇ ਫਿਰ ਮਨ ਰੱਜਦਾ ਫਿਰ ਆਨੰਦ ਆਉਂਦਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ
ਜਾਣਿਆ
ਇੱਕ ਦਿਨ ਆਏਗਾ ਜਦੋਂ ਗੁਰੂ ਦਾ ਮਿਲਾਪ ਹੋਇਆ ਜਦੋਂ ਸਤਸੰਗਤ ਵਿੱਚੋਂ ਬਾਣੀ ਚੋਂ ਰਸ ਆਇਆ ਫਿਰ ਕਹਾਂਗੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿ ਤੇ ਰੋਜ਼ ਰਹੇ ਹਾਂ ਜੇ ਪਾਇਆ ਤੇ ਕੁਛ ਵੀ ਆਨੰਦ ਸਾਹਿਬ ਤੇ ਰੋਜ਼ ਪੜ੍ਹਦੇ ਹਾਂ ਬਾਬਾ ਅਮਰਦਾਸ ਜੀ ਨੇ ਗਾਇਆ ਪਰ ਕਦੋਂ ਗਾਇਆ ਜਦੋਂ ਉਹਨਾਂ ਨੇ ਪਾਇਆ ਅਸੀਂ ਤੇ ਕੇਵਲ ਗਾ ਰਹੇ ਹਾਂ ਅਸੀਂ ਤੇ ਕੇਵਲ ਪੜ੍ਹ ਰਹੇ ਹਾਂ ਅਜੇ ਪਾਇਆ ਤੇ ਕੁਛ ਵੀ ਨਹੀਂ ਪਰ ਜਦੋਂ ਗੱਲ ਉਦੋਂ ਬਣੇਗੀ ਜਦੋਂ ਗਾਈਏ ਗਾਉਣ ਤੋਂ ਪਹਿਲਾਂ ਪਾਈਏ ਪਾ ਵੀ ਲਈਏ ਪਰ ਪਾਉਣਾ ਬੜਾ ਔਖਾ ਹੈ ਅਰਦਾਸ ਕਰਨੀ ਚਾਹੀਦੀ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਆਨੰਦ ਦੀ ਤੁਸੀਂ ਗੱਲ ਕਰਦੇ ਹੋ ਇਹ ਆਨੰਦ ਸਾਡੀ ਝੋਲੀ ਚ ਵੀ ਪਾ ਦੇ ਅਸੀਂ ਵੀ ਕਿਤੇ ਆਖੀਏ ਬੜਾ ਆਨੰਦ ਆਇਆ ਕੌਣ ਲੈਂਦਾ ਆਨੰਦ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ ਟੇਕਿਆ ਮੱਥਾ ਨਮਸਕਾਰ ਕੀਤੀ 100 ਰੁਪਏ ਦੀ ਦੇਹ ਕਰਾਈ ਘਰ ਆ ਕੇ ਕੀ ਆਨੰਦ ਲਿਆ ਡਿਊਟੀ ਅੰਦਰ ਵੜੇ ਬੜਾ ਆਨੰਦ ਆਉਣ ਲੱਗ ਪਿਆ ਕੀਰਤਨ ਦੀ ਆਵਾਜ਼ ਕੰਨਾਂ ਚ ਪੈ ਰਹੀ ਹੈ ਬੜਾ ਰਸ ਆ ਰਿਹਾ ਘਰ ਭੁੱਲ ਗਿਆ ਬੱਚੇ ਭੁੱਲ ਗਏ ਮਾਲ ਡੰਗਰ ਪਸ਼ੂ ਜ਼ਮੀਨਾਂ ਸਭ ਭੁੱਲ ਗਈਆਂ ਬਸ 10 ਕੁ ਮਿੰਟ ਹੀ ਭੁੱਲਦਾ ਹੈ ਡਿਊਟੀ ਲੰਘੇ ਨਹੀਂ ਫਿਰ ਉਹੀ ਹਾਲ ਉਹੀ ਕਲਯੁੱਗ ਦਾ ਅਸਰ ਫਿਰ ਸਾਡੇ ਤੇ ਹੋ ਜਾਂਦਾ ਉਹਨਾਂ ਚਿਰ ਹੈ ਜਿੰਨਾ ਚਿਰ ਅਸੀਂ ਉੱਥੇ ਹਾਂ ਪਰ ਆਨੰਦ ਤੇ ਤਾਂ ਆਏਗਾ ਉਹੀ ਆਨੰਦ ਘਰ ਵੀ ਆ ਜਾਈਏ ਤੇ ਫਿਰ ਵੀ ਬਣਿਆ ਰਵੇ ਇਹੋ ਜਿਹਾ ਪੱਲੇ ਬੰਨ ਕੇ ਲਿਆਈਏ ਮਨ ਰੂਪੀ ਗਠੜੀ ਚ ਗੰਢ ਦੇ ਲਈਏ ਸਾਧ ਸੰਗਤ ਐਸਾ ਰਸ ਆਵੇ ਐਸਾ ਆਨੰਦ ਆਵੇ ਐਸੀ ਮਸਤੀ ਆਵੇ ਘਰ ਵੀ ਆ ਜਾਈਏ ਫਿਰ ਵੀ ਉਹ ਆਨੰਦ ਬਣਿਆ ਰਵੇ ਪਰ ਬੜਾ ਔਖਾ ਮੈਂ ਉੱਥੇ ਅਟਾਰੀ ਬਾਰਡਰ ਤੇ ਦੀਵਾਨ ਚੱਲੇ ਅਟਾਰੀ ਪਿੰਡ ਹੈ ਆਪਾਂ ਜਾਂਦੇ ਹਾਂ ਪਾਕਿਸਤਾਨ ਦਾ ਬਾਰਡਰ ਵੇਖਣ ਵਾਸਤੇ ਉੱਥੇ ਅਟਾਰੀ ਪਿੰਡ ਚ ਦੀਵਾਨ ਚੱਲਦੇ ਸਵੇਰੇ ਸਵੇਰੇ ਉੱਥੇ ਜਾਣ ਦਾ ਸਮਾਂ ਬਣਿਆ ਅੰਮ੍ਰਿਤਸਰ ਹਰਿਮੰਦਰ ਸਾਹਿਬ ਉੱਥੇ ਅਸੀਂ ਸਰਾਂ ਚ ਰਹਿੰਦੇ ਸੀ 3 ਦੀਵਾਨ ਸਨ ਤੇ ਲਗਭਗ ਮੈਂ 1:30 ਵਜੇ ਅਸੀਂ ਸੋਚਿਆ ਵੀ ਚਲੋ ਇਸ਼ਨਾਨ ਕਰ ਆਉਂਦੇ ਹਾਂ ਦਿਨੇ ਤੇ ਕੋਈ ਜਾਣ ਨਹੀਂ ਦਿੰਦਾ ਮੱਥਾ ਨਹੀਂ ਟੇਕਣ ਦਿੰਦਾ ਇਸ਼ਨਾਨ ਨਹੀਂ ਕਰਨ ਦਿੰਦਾ ਹੁਣ ਚੱਲਦੇ ਹਾਂ ਕਿਉਂਕਿ ਜੇ ਦਿਨੇ ਜਾਈਏ ਤੇ ਸੰਗਤ ਆਲੇ ਦੁਆਲੇ ਹੋ ਜਾਂਦੀ ਹੈ ਕਈ ਪੈਰਾਂ ਨੂੰ ਹੱਥ ਲਾਈ ਜਾਂਦੇ ਜਿੰਨਾ ਮਰਜ਼ੀ ਰੋਕ ਲਓ ਨਹੀਂ ਹਟਦੇ ਫਿਰ ਕਈ ਉੱਥੇ ਕਹਿੰਦੇ ਨੇ ਪਤਾ ਨਹੀਂ ਬਾਬੇ ਇੱਥੇ ਆ ਕੇ ਪੈਰ ਹੀ ਹੱਥ ਲਵਾਉਂਦੇ ਨੇ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਰਾਤ ਨੂੰ ਗਿਆ ਮੈਂ ਕਿਹਾ ਹੁਣ ਆਪਾਂ ਚੱਲਦੇ ਹਾਂ ਇਸ਼ਨਾਨ ਵਗੈਰਾ ਕੀਤਾ
ਨਮਸਕਾਰ ਕੀਤੀ। ਅਜੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਕੀਰਤਨ ਵੀ ਉਦੋਂ ਬੰਦ ਸੀ। ਕੀਰਤਨ ਉੱਥੇ ਦੋ ਢਾਈ ਘੰਟੇ ਬੰਦ ਹੁੰਦਾ ਕੇਵਲ 24 ਘੰਟਿਆਂ ਚ। ਉਹ ਉਦੋਂ ਬੰਦ ਹੁੰਦਾ ਜਦੋਂ ਸਫਾਈ ਕਰਨੀ ਹੁੰਦੀ, ਕੱਚੀ ਲੱਸੀ ਨਾਲ ਸਫਾਈ ਕਰਦੇ ਨੇ ਸਾਰੇ ਦਰਬਾਰ ਸਾਹਿਬ। ਪਰਿਕਰਮਾ ਕਰਦੇ ਸੀ, ਕਈ ਸਿੰਘ ਮੇਰੇ ਨਾਲ ਵੀ ਸਨ। ਇੱਕ ਉੱਥੇ ਹਾਲ ਬਣਿਆ, ਹਾਲ ਦੇ ਵਿੱਚ ਕੋਈ ਟਕਸਾਲ ਵਿੱਚੋਂ ਪੜ੍ਹੇ ਭਾਈ ਸਾਹਿਬ ਸਨ, ਗੁਰਮੰਤਰ ਦਾ ਜਾਪ ਕਰਾ ਰਹੇ ਸੀ ਅੱਗੇ ਅੱਗੇ ਤੁਹਾਡੇ ਚੋਂ। ਆ ਪਿੱਛੇ ਜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਾਪ ਰੱਖਿਆ ਸੀ, 2 ਵਜੇ ਸੰਗਤ ਹਾਜ਼ਰੀ ਭਰਦੀ ਸੀ ਜਾ ਕੇ ਅੰਮ੍ਰਿਤ ਵੇਲੇ। ਉੱਥੇ ਮੈਂ ਉਸ ਗੁਰਸਿੱਖ ਦੇ ਗੁਰਮੁਖ ਦੇ ਦਰਸ਼ਨ ਕੀਤੇ। ਉਹਦੇ ਕੋਲ ਕੋਈ 25-30 ਬੀਬੀਆਂ ਸੀ, 25-30 ਵੀਰ ਭਰਾ ਬੈਠੇ ਸੀ ਇੱਕ ਹਾਲ ਕਮਰਾ। ਜਦੋਂ ਕੀਰਤਨ ਬੰਦ ਹੋ ਗਿਆ ਉੱਧਰ ਨਾਲ ਦੀ ਨਾਲ ਉਹਨਾਂ ਨੇ ਜਾਪ ਸ਼ੁਰੂ ਕਰਤਾ, ਕਿਉਂਕਿ ਸ਼ਾਂਤੀ ਸੀ ਹਰਿਮੰਦਰ ਸਾਹਿਬ ਦੇ ਕੋਲ। ਉਹ ਭਾਈ ਸਾਹਿਬ ਅੱਗੇ ਬੋਲਣ, ਸੰਗਤ ਸਾਰੀ ਮਗਰ ਬੋਲੇ। ਮੈਂ ਲੰਘਿਆ ਜਾਂਦਾ ਸੀ ਕੋਲ ਦੀ, ਕੰਨਾਂ 'ਚ ਆਵਾਜ਼ ਪਈ, ਸੇਵਾਦਾਰ ਮੇਰੇ ਨਾਲ ਸੀ, ਮੈਂ ਕਿਹਾ ਬਹਿ ਜਾਓ ਇੱਥੇ। ਬਾਹਰਲੇ ਪਾਸੇ ਬਹਿ ਗਏ ਸੀ, ਉਹ ਜਾਪ ਕਰਦੇ ਸੀ, ਬਾਹਰ ਉਹਨਾਂ ਦੀ ਆਵਾਜ਼ ਆਉਂਦੀ ਸੀ। ਬਾਹਰ ਬੈਠੇ ਰਹੇ, ਬੜਾ ਆਨੰਦ ਆਇਆ। ਕੋਈ ਘੰਟਾ ਡੇਢ ਘੰਟਾ ਉਹਨਾਂ ਨੇ ਜਾਪ ਕਰਾਇਆ। ਮੈਂ ਵੇਖਿਆ ਲੰਘਣ ਵਾਲੇ ਤੇ ਲੋਕ ਬਹੁਤ ਨੇ, ਦੇਗਾਂ ਕਰਾਉਣ ਵਾਲੇ ਬੜੇ ਨੇ, ਪਰਿਕਰਮਾ ਕਰਨ ਵਾਲੇ ਬੜੇ ਨੇ, ਘੰਟਾ ਘੰਟਾ ਖਲੋ ਕੇ ਮਹਾਰਾਜ ਅੱਗੇ ਅਰਦਾਸਾਂ ਕਰਨ ਵਾਲੇ ਬੜੇ ਨੇ, ਪਰ ਅਸਰੀ ਆਨੰਦ ਤੇ ਆ ਲੈ ਰਹੇ ਨੇ ਜਿਹੜੇ 1:30-2 ਵਜੇ ਉੱਥੇ ਬੈਠੇ ਸਿਮਰਨ ਕਰ ਰਹੇ ਨੇ, ਜਿਹੜੇ 1.5-2 ਘੰਟੇ ਆਨੰਦ ਲੈ ਰਹੇ ਨੇ, ਇਹ ਹੈ ਅਸਲੀ ਆਨੰਦ। ਆਪਾਂ ਲੋਕ ਤੇ ਅਰਦਾਸਾਂ ਹੀ ਕਿੱਡੀਆਂ ਲੰਮੀਆਂ, ਦੂਜੇ ਨੂੰ ਵਾਰੀ ਨਹੀਂ ਮਿਲਦੀ, ਘੰਟਾ ਘੰਟਾ ਅਰਦਾਸ ਕਰਦੇ ਹਾਂ। ਅਰਦਾਸ ਐਡੀ ਲੰਬੀ ਕਿਉਂ ਕਰਦੇ ਆ, ਖਿਮਾ ਕਰਿਓ, ਐਡੀ ਲੰਮੀ ਅਰਦਾਸ ਕਿਉਂ? ਜਦੋਂ ਡਿਉੜੀ ਸਾਹਿਬ ਵੜਿਆ ਸੀ, ਘੱਟ ਤੋਂ ਘੱਟ 10 ਮਰਦ ਦੇ ਸਰੂਪ ਸਨ ਜਿਨ੍ਹਾਂ ਦੇ ਕੋਲੋਂ ਲੰਘ ਗਿਆ, ਤੂੰ ਤੇ ਉੱਧਰ ਝਾਕਿਆ ਵੀ ਨਹੀਂ। 10 ਸਰੂਪ ਪਏ ਨੇ ਆਲੇ ਦੁਆਲੇ, ਜਦੋਂ ਡਿਉੜੀ ਲੰਘੋਗੇ ਨਾ, ਸਾਹਮਣੇ ਥੜਾ ਸਾਹਿਬ ਹੈ ਜਿੱਥੇ ਸਤਿਗੁਰਾਂ ਨੇ ਬਹਿ ਕੇ ਕਾਰ ਸੇਵਾ ਕਰਾਈ ਹੈ, ਉਹਦੇ ਨਾਲ 3 ਸਰੂਪ ਪ੍ਰਕਾਸ਼ ਨੇ, ਖੰਡ ਪਾਠ ਚੱਲਦੇ ਰਹਿੰਦੇ। ਉਹਨਾਂ ਵੱਲ ਤੇ ਤੂੰ ਵੇਖਿਆ ਵੀ ਨਹੀਂ, ਜਿਹੜਾ ਹਰਿਮੰਦਰ ਸਾਹਿਬ ਸਰੂਪ ਪਿਆ ਉਹਦੇ ਅੱਗੇ 1 ਘੰਟਾ ਖੜ ਕੇ ਅਰਦਾਸ ਕੀਤੀ ਹੈ। ਖਿਮਾ ਕਰਿਓ, ਅਸੀਂ ਸ਼ਬਦ ਦੇ ਪੁਜਾਰੀ ਘੱਟ ਤੇ ਸੋਨੇ ਦੇ ਪੁਜਾਰੀ ਬਹੁਤੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉੱਥੇ ਸਤਿਗੁਰੂ ਜ਼ਿਆਦਾ ਵੇਖਦੇ ਨੇ, ਇਹ ਜ਼ਰੂਰ ਹੈ। ਉੱਥੋਂ ਇੱਕ ਸਿੱਖਿਆ ਮਿਲਦੀ ਹੈ, ਇਹ ਪਤਾ ਨਹੀਂ ਉਹ ਸਿੱਖਿਆ ਕੀ ਹੈ। 4 ਦਰਵਾਜ਼ੇ ਨੇ, 1 ਹੋਣ ਦੀ ਸਿੱਖਿਆ ਉੱਥੋਂ। ਆਪਣੇ ਅੰਦਰੋਂ ਜਾਤ ਅਭਿਮਾਨ ਖਤਮ ਕਰਦੇ, ਛੂਆ ਛੂਤ ਖਤਮ ਕਰਦੇ। ਉਹ ਸਿੱਖਿਆ ਲੈਣੀ ਸੀ, ਉਹ ਤੇ ਲਈ ਨਹੀਂ, ਉਹ ਸਿੱਖਿਆ ਤੇ ਗ੍ਰਹਿਣ ਕੀਤੀ ਨਹੀਂ। ਸਾਧ ਸੰਗਤ ਇੰਨਾ ਇੰਨਾ ਸਮਾਂ ਅਰਦਾਸਾਂ ਕਰਦੇ ਆ, ਉੱਥੇ ਕੋਈ ਸੇਵਾ ਜ਼ਿਆਦਾ ਨਹੀਂ ਧਾਰਦੀ। ਉੱਥੇ ਅਰਦਾਸ ਕੀਤੀ ਕੋਈ ਗੁਰੂ ਰਾਮਦਾਸ ਮਹਾਰਾਜ ਨੇੜੇ ਹੋ ਕੇ ਨਹੀਂ ਸੁਣਦੇ। ਅਰਦਾਸ ਤੂੰ ਪਿੰਡ ਵਾਲੇ ਗੁਰਦੁਆਰੇ ਕਰ ਲੈ, ਸੁਣ ਉਦੋਂ ਵੀ ਲੈਣੀ ਆ। ਖੁਸ਼ਾਦਨਾ
ਸ੍ਰੀ ਵਾਹਿਗੁਰੂ।
ਤੇਰੀ ਭਾਵਨਾ ਹੋਣੀ ਚਾਹੀਦੀ, ਸਾਡੀ ਭਾਵਨਾ ਹੋਵੇ, ਅਰਦਾਸ ਇੱਥੇ ਵੀ ਸੁਣ ਲੈਣਗੇ। ਕੱਚੀ ਲੱਸੀ ਨਾਲ ਕਰਾਉਂਦੇ ਨੇ ਨਾ ਸਫਾਈ, ਬਾਲਟੀ ਫੜਨ ਵਾਲੇ ਦੀ ਵਾਰੀ ਨਹੀਂ ਆਉਂਦੀ, 2 ਬਾਲਟੀਆਂ ਤੋਂ ਵੱਧ ਨਹੀਂ ਫੜ ਸਕਦੇ ਆਪਾਂ, ਹੋਰ ਕੋਈ ਲੈ ਜਾਂਦਾ ਧੱਕੇ ਨਾਲ ਫੜ ਕੇ ਬਾਲਟੀ। ਉੱਥੇ ਬੜੀ ਸੇਵਾ ਭੱਜ ਭੱਜ ਕਰਦੇ, ਕਿਉਂ? ਗੁਰੂ ਰਾਮਦਾਸ ਮਹਾਰਾਜ ਉੱਥੇ ਵੇਖਦੇ ਨੇ। ਪਿੰਡ ਵਾਲੇ ਗੁਰਦੁਆਰੇ ਵੇਖ ਲੈ, ਰੋਸ਼ਨਦਾਨਾਂ ਵਿੱਚ ਜਾਲੇ ਲੱਗੇ ਨੇ, ਉਹ ਨਹੀਂ ਤੈਨੂੰ ਦੇਖਦੇ? ਉੱਥੇ ਤੇ ਅੱਗੇ ਹੀ ਬਥੇਰੇ ਨੇ ਸੇਵਾ ਕਰਨ ਵਾਲੇ, ਉੱਤੇ ਕਬੂਤਰਾਂ ਨੇ ਆਲਣੇ ਪਾਏ ਨੇ, ਉਹ ਨਹੀਂ ਦਿਸਦੇ? ਦਰਬਾਰ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਵਿੱਚ ਚੂਹੀਆਂ ਮਰੀਆਂ ਪਈਆਂ ਨੇ, ਉਹ ਨਹੀਂ ਤੈਨੂੰ ਨਜ਼ਰ ਆਉਂਦੀਆਂ? ਉੱਥੇ ਬਾਲਟੀ ਚੁੱਕੀ ਜ਼ਿਆਦਾ ਤਾਰੂ। ਸਾਧ ਸੰਗਤ ਜੀ, ਸੇਵਾ ਤਾਰਦੀ ਹੈ, ਭਾਵੇਂ ਅੰਮ੍ਰਿਤਸਰ ਕਰ ਲਓ, ਭਾਵੇਂ ਤਰਨ ਤਾਰਨ ਸਾਹਿਬ ਕਰ ਲਓ, ਭਾਵੇਂ ਪਿੰਡ ਵਾਲੇ ਕਰ ਲਓ, ਸੇਵਾ ਬਰਾਬਰ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਮਤਲਬ ਇਹ ਨਾ ਸਮਝੋ ਮੈਂ ਤੁਹਾਨੂੰ ਕਹਿੰਦਾ ਉੱਥੇ ਜਾਇਆ ਨਾ ਕਰੋ। ਕਿਉਂ ਨਹੀਂ ਜਾਣਾ? ਉਹਦੀ ਤੇ ਅਸੀਂ ਅਰਦਾਸ ਰੋਜ਼ ਕਰਨੇ ਆ ਮਹਾਰਾਜ, ਸਾਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਔਰ ਇਸ਼ਨਾਨ ਬਖਸ਼ੋ। ਉੱਥੋਂ ਦੀ ਤੇ ਅਸੀਂ ਅਰਦਾਸ ਕਰਦੇ ਹਾਂ ਰੋਜ਼, ਪਰ ਇਹ ਸਾਡੇ ਅੰਦਰ ਵਹਿਮ ਪੈ ਗਿਆ ਵੀ ਸ਼ਾਇਦ ਗੁਰੂ ਰਾਮਦਾਸ ਮਹਾਰਾਜ ਇੱਥੇ ਹੀ ਅਰਦਾਸ ਸੁਣਨਗੇ ਸਾਡੀ, ਜਿਹੜੀ ਅਸੀਂ ਇੱਥੇ ਸੇਵਾ ਕਰਦੇ ਹਾਂ ਉਹੀ ਤਾਰੇਗੀ। ਗੁਰਸਿੱਖੋ ਸੁਭਾਅ ਬਣਾਓ। ਪਿੰਡ ਵੱਸਦਾ ਸਾਰਾ ਗੁਰਦੁਆਰੇ ਦਾ ਗ੍ਰੰਥੀ, ਕਈ ਤੇ ਵਿਚਾਰੇ ਚੌਰ ਕਰਦੇ ਹੀ ਨਹੀਂ, ਕੱਲਾ ਮਾਰ ਦਾ ਸਰੂਪ ਸਵੇਰੇ ਚੁੱਕਣਗੇ, ਪ੍ਰਕਾਸ਼ ਕਰ ਦੇਣਗੇ, 5 ਵਜੇ ਸੰਗਤ ਆਉਣੀ ਸ਼ੁਰੂ ਹੁੰਦੀ, ਤੇ ਕਈ ਕਈ ਗ੍ਰੰਥੀ ਇੱਕ ਹੱਥ ਨਾਲ ਵਿਚਾਰੇ ਮਰਦ ਦਾ ਸਰੂਪ ਚੁੱਕਦੇ ਨੇ, ਇੱਕ ਹੱਥ ਨਾਲ ਆਪ ਹੀ ਚੌਰ ਕਰਦੇ ਨੇ। ਪਿੰਡ ਵਿੱਚ ਵੋਟ ਹੈ 1200 ਬੰਦਾ, ਇੱਕ ਨਹੀਂ ਆਇਆ। ਕਮੇਟੀ ਬਣਾਉਣ ਦਾ ਕੀ ਫਾਇਦਾ?
ਵਾਹਿਗੁਰੂ।
ਕਮੇਟੀ ਗੋਲ ਕਿੰਨ ਵਾਸਤੇ ਬਣਾਈ? ਕਮੇਟੀ ਦਾ ਕੀ ਅਰਥ ਹੈ ਵੀ ਜਦੋਂ ਚੜਾਵਾ ਕਿੰਨਾ ਉਦੋਂ ਕਮੇਟੀ ਆ ਜਾਏ ਇਕੱਠੀ ਹੋ ਕੇ, ਉਦੋਂ ਹੀ ਆਉਂਦੇ ਨੇ ਇਕੱਠੇ ਹੋ ਕੇ। ਪਰ ਫਰਜ਼ ਕੀ ਹੈ ਕਮੇਟੀ ਦਾ? ਸ਼ਰਤ ਰੱਖਦੇ ਹੋ ਪ੍ਰਧਾਨ ਉਹਨੂੰ ਬਣਾਵਾਂਗੇ ਜਿਹੜਾ ਗ੍ਰੰਥੀ ਦੇ ਨਾਲ ਆ ਕੇ ਪ੍ਰਕਾਸ਼ ਕਰਾਏਗਾ। ਖੁਸ਼ ਸਤਨਾਮ
ਵਾਹਿਗੁਰੂ।
ਫਿਰ ਵਿਰਲਾ ਹੀ ਨਿਤਰੂ ਕੋਈ ਮਾਈ ਦਾ ਲਾਲ। ਇਲੈਕਸ਼ਨ ਰਹਿ ਗਈ ਸਾਡੇ ਕੋਲ, ਗੁਰੂ ਘਰਾਂ ਵਿੱਚ ਇਲੈਕਸ਼ਨ ਨਹੀਂ, ਗੁਰੂ ਘਰ ਵਿੱਚ ਤੇ ਸਿਲੈਕਸ਼ਨ ਚਾਹੀਦੀ ਹੈ। ਖੁਸ਼ ਸਤਨਾਮ
ਵਾਹਿਗੁਰੂ।
ਇੱਥੇ ਇਲੈਕਸ਼ਨ ਨਹੀਂ, ਅੱਜ ਗੁਰੂ ਘਰਾਂ ਵਿੱਚ ਵੀ ਇਲੈਕਸ਼ਨ ਹੈ। ਨਹੀਂ ਨਹੀਂ, ਇੱਥੇ ਤੇ ਚੁਣਨਾ ਹੈ ਸੰਗਤ ਨੇ ਇਕੱਠੇ ਹੋ ਕੇ ਕੌਣ ਚਾਹੀਦਾ। ਗੁਰੂ ਘਰਾਂ ਵਿੱਚ ਪ੍ਰਧਾਨਗੀਆਂ ਪਿੱਛੇ ਸ਼ਰਾਬਾਂ ਚੱਲਦੀਆਂ। ਗੁਰਦੁਆਰੇ ਦਾ ਪ੍ਰਧਾਨ ਬਣਨਾ ਤੇ ਸ਼ਰਾਬਾਂ ਪਿਆ ਕੇ, ਉਹ ਪ੍ਰਧਾਨ ਕੌਮ ਦਾ ਕੀ ਸਵਾਰੇਗਾ? ਖੁਸ਼ ਸਤਨਾਮ
ਵਾਹਿਗੁਰੂ।
ਉਹ ਕੌਮ ਦਾ ਕੀ ਸਵਾਰ ਦੂ? ਉਹ ਕੌਮ ਦਾ ਕੀ ਭਲਾ ਕਰੇਗਾ ਜਿਹੜਾ ਸ਼ਰਾਬਾਂ ਪਿਆ ਕੇ ਪ੍ਰਧਾਨ ਬਣਿਆ? ਕਮੇਟੀ ਬਣਾਓ ਤੇ ਪਹਿਲੀ ਸ਼ਰਤ ਰੱਖੋ, ਦੋ ਮੈਂਬਰਾਂ ਨੇ ਰੋਜ਼ ਪਹਿਰਾ ਦੇਣਾ, ਕੋਈ ਬੇਅਦਬੀ ਨਾ ਕਰੇ ਸਤਿਗੁਰਾਂ ਦੀ। ਪ੍ਰਧਾਨ ਜੀ ਹਰ ਰੋਜ਼ ਹਾਜ਼ਰੀ ਚਾਹੀਦੀ। ਸੰਗਰਾਂਦ ਤੇ ਜੇ ਪ੍ਰਧਾਨ ਆਇਆ ਤੇ ਪਿੰਡ ਵਾਲੇ ਲੋਕ ਵੀ ਸੰਗਰਾਂਦ ਤੇ ਆਉਂਦੇ ਨੇ। ਜਾਣਾ ਗੁਰਦੁਆਰੇ? ਜਾਣਾ। ਕਦੋਂ? ਮਹੀਨੇ ਮੱਸਿਆ ਜਾਣਾ, ਬੜਾ ਤਕੜਾ ਗੁਰਸਿੱਖ ਹੈ। ਗੁਰਦੁਆਰੇ ਦਾ ਪ੍ਰੇਮੀ ਨਹੀਂ, ਮਹੀਨੇ ਮੱਸਿਆ ਕਿਉਂ ਜਾਂਦਾ ਹੈ? ਸੰਗਰਾਂਦ ਤੇ ਪਤਾ ਕਿਉਂ ਜਾਂਦੇ ਨੇ? ਸੰਗਰਾਂਦ ਤੇ ਤਾਂ ਜਾਂਦੇ ਨੇ ਕਿਉਂਕਿ ਉਹ ਦਿਨ ਦੇਗਜੂ ਬਣਦੇ, ਦੇਗ ਦੇ ਪ੍ਰੇਮੀ ਆਪਾਂ। ਗੁਰਦੁਆਰੇ ਦੇ ਪ੍ਰੇਮੀ ਕਾਹਦੇ? ਪਰ ਜਿਨ੍ਹਾਂ ਦੇ ਅੰਦਰ ਪਿਆਰ ਹੈ, ਅੰਮ੍ਰਿਤ ਵੇਲੇ ਉੱਠ ਕੇ ਮਾਰ ਦੇ ਚਰਨਾਂ 'ਚ ਪਹੁੰਚਦੇ। ਜ਼ਰੂਰੀ ਹੈ, ਖਿਮਾ ਕਰਿਓ। ਸੱਚੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ 'ਚ ਬੈਠਾ, ਇੱਥੇ ਨਹੀਂ ਸੱਚ ਬੋਲਣਾ ਤੇ ਬੋਲਣਾ ਵੀ ਕਿੱਥੇ? ਜੇ ਸਾਡੇ ਗੁਰਦੁਆਰਿਆਂ ਦੀਆਂ, ਜਿੰਨੇ ਗੁਰਦੁਆਰੇ ਨੇ, ਸਾਰੇ ਗੁਰਦੁਆਰਿਆਂ ਦੀਆਂ ਜੇ ਕਮੇਟੀਆਂ ਸਾਰੀਆਂ ਅੰਮ੍ਰਿਤਧਾਰੀ ਬਣ ਜਾਣ, ਸਾਡੀ ਕੌਮ ਦੀ ਫਿਰ ਚੜ੍ਹਦੀ ਕਲਾ ਹੋਏਗੀ। ਸਾਰੀਆਂ
ਸਤਿ ਸ੍ਰੀ ਅਕਾਲ।
ਦਾੜੀ ਕੱਟੀ ਹੈ ਗੁਰਦੁਆਰੇ ਦਾ ਪ੍ਰਧਾਨ, ਕੀ ਸਵਾਰ ਦੂ ਫਿਰ ਪ੍ਰਧਾਨ? ਉਹਦਾ ਪ੍ਰਧਾਨਗੀ ਕੀ ਸਵਾਰੂ ਉਹਦੀ? ਮੂੰਹ ਤੇ ਦਾੜੀ ਨੀ, ਸਿਰ ਤੇ ਕੇਸ ਨੀ, ਇਹ ਪ੍ਰਧਾਨ ਹੈ, ਉਹ ਕੀ ਤਾਰੇਗਾ? ਜ਼ਰੂਰੀ ਹੈ ਗੁਰਦੁਆਰੇ ਦੀ ਕਮੇਟੀ, ਖਿਮਾ ਕਰਿਓ। ਕਮੇਟੀ ਨਾਲੋਂ ਪੰਜ ਮੈਂਬਰੀ ਕੋਈ ਜਿਵੇਂ ਪੰਚਾਇਤ ਚਾਹੀਦੀ ਹੈ, ਬਰਾਬਰ ਦਰਜਾ ਦਿਓ ਪ੍ਰਧਾਨ ਦੀ, ਤੇ ਇੱਥੇ ਲੋੜ ਹੀ ਨਹੀਂ ਹੈ। ਖੁਸ਼ ਸਤਨਾਮ। ਨਾਲੇ ਲੜਾਈਆਂ, ਨਾਲੇ ਕਲੇਸ਼, ਨਾਲੇ ਹਉਮੈ ਨੂੰ ਪੱਠੇ ਪੈਂਦੇ। ਕਮੇਟੀਆਂ ਇਹ ਤੇ ਪੰਜ ਇਕੱਠੇ ਬਰਾਬਰ ਦਰਜਾ ਹੋਵੇ, ਜਿਹੜੇ 10-11 ਬੰਦੇ ਨੇ ਉਹਨਾਂ ਨੂੰ ਬਰਾਬਰ ਦਾ ਦਰਜਾ ਹੋਵੇ, ਇਕੱਠੇ ਹਿਸਾਬ ਕਿਤਾਬ ਕਰਨ। ਇਹਦੇ 'ਚ ਪ੍ਰਧਾਨਗੀ ਦੀ ਲੋੜ ਹੀ, ਨਾਲੇ ਰੌਲੇ ਨਾ ਪੈਣ ਸਾਡੇ ਪਿੰਡਾਂ 'ਚ, ਝਗੜੇ ਹੀ ਇਹਨਾਂ ਗੱਲਾਂ ਦੇ, ਇਹਨਾਂ ਗੱਲਾਂ ਦੇ ਰੌਲੇ ਨੇ। ਉਹ ਕਹਿੰਦਾ ਮੈਂ ਬਣਨਾ, ਉਹ ਕਹਿੰਦਾ ਮੈਂ ਬਣਨਾ, ਸਤਿਗੁਰਾਂ ਨੂੰ ਅਸੀਂ ਗੱਬੇ ਲੈ ਲੈਂਦੇ। ਪਰ ਨਹੀਂ, ਰਲ ਕੇ ਜ਼ਰੂਰੀ ਫਰਜ਼ ਹੈ। ਜੇ ਕਮੇਟੀ ਗੁਰਮਤ ਦੀ ਧਾਰਨੀ ਹੋਏਗੀ, ਉਹਨਾਂ ਨੇ ਫਿਰ ਚੰਗੇ ਗੁਰਮਤ ਸਮਾਗਮ ਕਰਾਉਣੇ ਨੇ, ਉਹ ਚੰਗਾ ਨਹੀਂ ਤੇ ਮੈਂ ਦਿੱਲੀ ਗਿਆ, ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ, ਸ਼ਰਾਬ ਤੇ ਨਾ ਬੋਲਿਓ। ਮੈਂ ਕਿਹਾ ਕਿਉਂ? ਕਹਿੰਦੇ ਪ੍ਰਧਾਨ ਪੀਂਦਾ, ਗੁਰਦੁਆਰਾ ਸਾਹਿਬ ਸਵੇਰ ਦਾ ਦੀਵਾਨ ਸੀ, ਇੱਥੇ ਨਾ ਸ਼ਰਾਬ ਤੇ ਬੋਲਿਓ, ਇਹ ਪ੍ਰਧਾਨ ਜੀ ਪੀਂਦੇ ਨੇ। ਮੈਂ ਕਿਹਾ ਵੀ ਇਹ ਤੇ ਗੱਲ ਗਲਤ ਹੈ, ਫਿਰ ਆਪਾਂ ਦੀਵਾਨ ਹੀ ਨਹੀਂ ਲਾਉਂਦੇ, ਆਪਾਂ ਚੱਲਦੇ ਹਾਂ ਫਿਰ। ਕਹਿੰਦੇ ਨਹੀਂ ਜੀ, ਐਸਾ ਵੀ ਨਹੀਂ, ਇਹ ਵੀ ਕੰਮ ਨਾਲ ਚੱਲਦਾ, ਪਹਿਲਾਂ ਕਹਿ ਦੇਣਗੇ। ਖਿਮਾ ਕਰਿਓ, ਸੱਚੀ ਗੱਲ ਦੱਸਾਂ। ਇੱਕ ਸ਼ਹਿਰਾਂ ਦੇ ਬਹੁਤ ਸ਼ਹਿਰਾਂ ਦੇ ਲੋਕ ਨੇ ਨਾ, ਜਿਹੜੇ ਸ਼ਹਿਰਾਂ ਦੇ ਵਿਰਲੇ ਵਿਰਲੇ ਹੁੰਦੇ ਨੇ, ਬਹੁਤੇ ਤੇ ਰਾਗੀਆਂ ਨੂੰ ਸੱਦ ਕੇ ਖੁਸ਼ ਨੇ, ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਨੇ ਕਥਾ ਨਹੀਂ ਕਰਨੀ, ਇਕੱਲਾ ਨਰੋਲ ਕੀਰਤਨ ਕਰਿਓ। ਉਹਨਾਂ ਨੂੰ ਪਤਾ ਵੀ ਜੇ ਕੋਈ ਕਥਾ ਹੋਊ ਤੇ ਸਾਡੇ ਤੇ ਗੱਲ ਆਊ। ਬਸ ਜੀ ਨਰੋਲ ਕੀਰਤਨ ਚਾਹੀਦਾ ਇਕੱਲਾ, ਕਿਉਂਕਿ ਕੀਰਤਨ 'ਚ ਵਿਚਾਰਿਆਂ ਨੇ ਕੀ ਕਹਿਣਾ, ਪਹਿਲਾਂ ਹੀ ਕਹਿ ਦੇਣਗੇ ਕੰਨ 'ਚ ਰਾਗੀ ਦੇ ਕਿ ਅਸੀਂ ਕੀਰਤਨ ਦਰਬਾਰ ਕਰਾਇਆ, ਨਰੋਲ ਬਾਣੀ ਦਾ ਕੀਰਤਨ ਕਰਨਾ ਜੀ, ਬਸ ਹੋਰ ਨਹੀਂ ਕੁਛ ਬੋਲਣਾ। ਉਹਨਾਂ ਨੂੰ ਪਤਾ ਵੀ ਜੇ ਬੋਲਣਗੇ ਸਾਡੇ ਤੇ ਗੱਲ ਆਊਗੀ, ਤੇ ਲੋਕ ਅੱਖਾਂ ਕੱਢਣਗੇ ਵੀ ਇਹ ਜਿਹੜਾ ਸਟੇਜ ਤੇ ਖੜਾ ਪ੍ਰਧਾਨ ਜੀ, ਇਹ ਤੇ ਆਪ ਪੀਂਦਾ, ਇਹਨੇ ਕਿਹੋ ਜਿਹਾ ਸਮਾਗਮ ਕਰਵਾਇਆ। ਜ਼ਰੂਰੀ ਹੈ ਇਹ, ਜਿੰਨਾ ਚਿਰ ਸਾਡੇ ਵਿੱਚੋਂ ਤਰੁੱਟੀਆਂ ਨਹੀਂ ਨਿਕਲਦੀਆਂ, ਉਹਨਾਂ ਚਿਰ ਸਾਡੀ ਕੌਮ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ, ਉਹਨਾਂ ਚਿਰ ਸਾਡੀ ਚੜ੍ਹਦੀ ਕਲਾ ਨਹੀਂ। ਅੰਮ੍ਰਿਤ ਬੜਾ, ਚਲੋ ਅੰਮ੍ਰਿਤ ਸੰਚਾਰ ਬਹੁਤ ਹੁੰਦੇ ਨੇ, ਪਰ ਰਹਿਣਾ ਤੇ ਅੰਮ੍ਰਿਤ ਵਾਲਿਆਂ ਨੇ ਪਿੰਡ 'ਚ ਹੀ ਹੈ। ਹੁਣ ਜੇ ਅੱਜ ਇੱਥੇ 400-500 ਬੰਦਾ ਅੰਮ੍ਰਿਤ ਛਕੇਗਾ, ਪਿਛਲੀ ਵਾਰੀ ਛਕਿਆ, ਉਹਦੇ ਬਾਅਦ ਰਹਿਣਾ ਤੇ ਉਹਨਾਂ ਨੇ ਪਿੰਡ 'ਚ ਹੈ। ਜ਼ਰੂਰੀ ਹੈ ਕਿ ਪਿੰਡ ਦੀ ਕਮੇਟੀ ਗੁਰਮਤ ਦੀ ਧਾਰਨੀ ਹੋਵੇ, ਚੰਗੇ ਸੂਝਵਾਨ ਗ੍ਰੰਥੀ ਹੁਣ ਭਾਵੇਂ 2000 ਵੱਧ ਦੇਣਾ ਪੈ ਜਾਵੇ, ਕੋਈ ਗੱਲ ਨਹੀਂ, 800 ਰੁਪਈਆ ਦੇਣਾ ਜੀ ਗ੍ਰੰਥੀ ਨੂੰ, ਭਾਵੇਂ ਰਹਿਰਾਸ ਦੀ ਜਪਜੀਤ ਸਾਹਿਬ ਬਣਾਵੇ, ਜਪਜੀਤ ਸਾਹਿਬ ਦੀ ਰਹਿਰਾਸ ਬਣਾਈ ਜਾਏ, ਸਾਨੂੰ ਇਹ ਤਾਂ ਕੋਈ ਮਤਲਬ ਨਹੀਂ। ਅਸੀਂ ਤਾਂ ਸਸਤਾ ਗ੍ਰੰਥੀ ਭਾਲਦੇ ਹਾਂ ਜਿਹੜਾ 800 ਰੁਪਈਆ ਲਵੇ ਮਹੀਨੇ, ਇਸੇ ਕਰਕੇ ਅਸੀਂ ਮਾਰ ਖਾ ਰਹੇ ਹਾਂ। ਇੱਥੇ ਧਰਮ ਸਾਰੇ ਸਤਿਕਾਰ ਕਰਨ ਯੋਗ ਨੇ, ਕਿਸੇ ਧਰਮ ਦੀ ਆਲੋਚਨਾ ਨਹੀਂ, ਕਿਸੇ ਧਰਮ ਦੀ ਨਿਖੇਧੀ ਨਹੀਂ, ਕਿਸੇ ਧਰਮ ਦੀ ਨਿੰਦਿਆ ਨਹੀਂ। ਰਾਜਪੁਰੇ ਤੋਂ ਪਟਿਆਲੇ ਨੂੰ ਆਈਏ, ਰਸਤੇ ਵਿੱਚ ਇੱਕ ਗਿਰਜਾ ਘਰ ਬਣਿਆ, ਈਸਾਈਆਂ ਦਾ ਬਣਾਇਆ, ਉਹ 300 ਪੰਜਾਬ ਦਾ ਨੌਜਵਾਨ ਉੱਥੇ ਪਾਦਰੀ ਬੰਦੀ ਸਿੱਖਿਆ ਲੈ ਰਿਹਾ, 300 ਪੰਜਾਬ ਦਾ ਨੌਜਵਾਨ ਪਾਦਰੀ ਬਣਨ ਦੀ ਸਿੱਖਿਆ ਲੈ ਰਿਹਾ ਹੈ। 3 ਸਾਲਾਂ ਵਿੱਚ ਉਹ ਪੂਰਾ ਕੋਰਸ ਉਹਨਾਂ ਦਾ ਪੂਰਾ ਹੋ ਜਾਣਾ ਹੈ। ਹੁਣ ਤੁਸੀਂ ਹਿਸਾਬ ਲਾਓ ਵੀ ਪੰਜਾਬ ਦਾ 300 ਨੌਜਵਾਨ ਪਾਦਰੀ ਬਣੂਗਾ, ਭਾਵ ਗ੍ਰੰਥੀ ਈਸਾਈਆਂ ਦਾ, ਉਹਨਾਂ ਨੇ ਫਿਰ ਸਾਡੇ ਪੰਜਾਬ 'ਚ ਪ੍ਰਚਾਰ ਕਰਨਾ, ਵੇਖੋ ਫਿਰ ਕਿੱਥੇ ਤੱਕ ਗੱਲ ਜਾਊ। ਤੇ ਅਸੀਂ ਕਹਿੰਦੇ ਹਾਂ ਸਾਡਾ ਜਿਹੜਾ ਗ੍ਰੰਥੀ ਹੈ, ਆਹ ਦੀਵਾਨ ਤੇ ਤੁਸੀਂ ਸਮਾਗਮ ਜਿਹੜਾ ਕਰਵਾਇਆ ਹੈ ਇਹ ਤੇ 3 ਦਿਨ ਦਾ ਹੈ, 4 ਦਿਨ ਦਾ ਹੈ, ਪਰ ਜਿਹੜੇ ਪਿੰਡਾਂ ਵਿੱਚ ਗੁਰਮੁਖ ਗ੍ਰੰਥੀ ਨੇ, ਜਿਹੜੇ ਪਿੰਡਾਂ ਵਿੱਚ ਸੂਝਵਾਨ ਗ੍ਰੰਥੀ ਨੇ, ਉਹ ਤੇ ਰੋਜ਼ ਹੀ ਦੀਵਾਨ ਲਾਉਂਦੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਹੁਕਮਨਾਮੇ ਦੀ ਕਥਾ ਕਰਦੇ ਨੇ, ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਨੇ, ਇਤਿਹਾਸ ਦੀ ਕਥਾ ਕਰਦੇ ਨੇ, ਉਹ ਸਾਰਾ ਸਾਰਾ ਸਾਲ ਦੀਵਾਨ ਲਾਉਂਦੇ, ਹਰ ਸਮੇਂ ਕਥਾ ਚੱਲਦੀ ਹੈ ਪਿੰਡ ਵਿੱਚ, ਹੋਣਾ ਵੀ ਇਸੇ ਤਰ੍ਹਾਂ ਚਾਹੀਦਾ, ਪਿੰਡ ਵਿੱਚ ਹਰ ਰੋਜ਼ ਕਥਾ ਹੋਵੇ ਤਾਂ ਜੋ ਸਾਡੇ ਮਨਾਂ ਉੱਤੇ ਗੁਰਮਤ ਦਾ ਅਸਰ ਹੋਵੇ ਕੁਛ ਮਾੜਾ ਮੋਟਾ। ਆਹ ਤੇ ਭੁੱਲ ਜਾਣਾ, 10 ਦਿਨ 15 ਦਿਨ 20 ਦਿਨਾਂ ਪਿੱਛੋਂ ਸਭ ਭੁੱਲ ਜਾਏਗਾ ਵੀ ਕੀ ਸੁਣਾਇਆ ਕੀ ਨਹੀਂ ਸੁਣਾਇਆ, ਪਰ ਜਿਹੜੇ ਪਿੰਡਾਂ 'ਚ ਹਰ ਰੋਜ਼ ਦਾ ਪ੍ਰਚਾਰ ਹੋਣਾ ਉਹਦਾ ਸਾਡੇ ਮਨਾਂ ਉੱਤੇ ਅਸਰ ਹੋਏਗਾ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਜਿਹੜਾ ਉਹਨੂੰ ਠੀਕ ਕਰੀਏ, ਥੋੜ੍ਹਾ ਜਿਹਾ 1000-2000 ਰੁਪਈਆ ਵੱਧ ਦੇ ਦਈਏ, ਪਰ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਹੈ ਹਰ ਰੋਜ਼ ਸਾਡੇ ਪਿੰਡ ਵਿੱਚ ਹੋਣਾ ਚਾਹੀਦਾ। ਪ੍ਰਚਾਰ ਵੀ ਭਾਵੇਂ ਅੱਜ ਬਹੁਤ ਹੈ, ਪ੍ਰਚਾਰ ਦੀ ਵੀ ਕੋਈ ਕਮੀ ਨਹੀਂ, ਪ੍ਰਚਾਰ ਬੜਾ ਹੈ, ਪਰ ਸਾਧ ਸੰਗਤ ਅਸਰ ਕਿਉਂ ਨਹੀਂ ਹੋ ਰਿਹਾ? ਪ੍ਰਚਾਰ ਤੇ ਬਹੁਤ ਹੈ, ਅਸਰ ਕਿਉਂ ਨਹੀਂ? ਉਹਦਾ ਵੀ ਕਾਰਨ ਹੈ ਸਾਡੇ ਮੇਰੇ ਵਰਗੇ ਪ੍ਰਚਾਰਕਾਂ ਦੇ ਮਨ ਲਾਲਚੀ ਹੋ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਨੇ ਪਹਿਲਾਂ ਕਰ ਲੈਣਾ 10000 ਰੁਪਈਆ ਦੇਵਾਂਗਾ ਤਾਂ ਦੀਵਾਨ ਲੱਗੂ। ਦਿੱਲੀ ਗਏ, ਉੱਥੇ ਮੇਰੇ ਤੋਂ ਪਹਿਲਾਂ ਇੱਕ ਰਾਗੀ ਕੀਰਤਨ ਕਰ ਰਹੇ ਸੀ, ਜਥਾ ਸਾਡਾ ਕੁਝ ਲੇਟ ਹੋ ਗਿਆ, ਜਥੇ ਵਾਲੀ ਗੱਡੀ ਲੇਟ ਹੋ ਗਈ, ਮੈਂ ਪਹਿਲਾਂ ਪਹੁੰਚ ਗਿਆ, ਕੀਰਤਨ ਆਰੰਭ ਕਰਨਾ ਸੀ। ਮੈਂ ਪ੍ਰਬੰਧਕ ਨੂੰ ਕਿਹਾ, ਮੈਂ ਕਿਹਾ ਵੀ ਇਹਨਾਂ ਨੂੰ ਬੇਨਤੀ ਕਰ ਦਿਓ ਵੀ ਇੱਕ ਸ਼ਬਦ ਹੋਰ ਪੜ੍ਹ ਦੇਣ, ਜਥਾ ਨੇੜੇ ਹੀ ਆ ਗਿਆ, ਫਿਰ ਆਪਾਂ ਸਮਾਂ ਲਾਵਾਂਗੇ। ਉਹ ਗਿਆ, ਕਹਿੰਦਾ ਭਾਈ ਸਾਹਿਬ ਇੱਕ ਸ਼ਬਦ ਹੋਰ ਪੜ੍ਹ ਦਿਓ। ਮੰਨੇ ਪਰ ਮੰਨੇ ਰਾਗੀ ਦੋ ਉਂਗਲਾਂ ਖੜੀਆਂ ਕਰਤੀਆਂ। ਕਹਿੰਦੇ ਉਹ ਰਾਗੀ ਕਹਿੰਦਾ ਠੀਕ ਹੈ, ਪ੍ਰਧਾਨ ਕਹਿੰਦਾ ਜੀ ਠੀਕ ਹੈ। ਮੈਂ ਉਹਨੂੰ ਨੇੜੇ ਬੁਲਾ ਕੇ ਪੁੱਛਿਆ, ਮੈਂ ਕਿਹਾ ਇਹਦਾ ਕੀ ਮਤਲਬ ਹੋਇਆ, ਇਹ ਜਿਹੜੀਆਂ ਦੋ ਉਂਗਲਾਂ ਖੜੀਆਂ ਕਰੀਆਂ ਨੇ ਇਹਦਾ ਕੀ ਮਤਲਬ ਹੋਇਆ? ਕਹਿੰਦੇ ਜੀ 8 ਸ਼ਬਦ ਪੜ੍ਹਨੇ ਸੀ, 8 ਸ਼ਬਦਾਂ ਦਾ 16000 ਰੁਪਈਆ ਸੀ ਇਹਨਾਂ ਨਾਲ ਕੀਤਾ ਸੀ ਵੀ 16 ਦੇਵਾਂਗੇ, ਤੇ ਹੁਣ ਤੁਸੀਂ ਕਹਿਤਾ ਇੱਕ ਸ਼ਬਦ ਹੋਰ ਪੜ੍ਹੋ, ਕਹਿੰਦੇ 2000 ਹੋਰ ਲੱਗੂ, ਤੇ ਮੈਂ ਹੁਣ ਕਹਿਤਾ ਵੀ 2 ਹੋਰ ਦੇਣ ਨੂੰ ਤਿਆਰ ਹੈ, ਉਹ ਕਹਿੰਦੇ ਠੀਕ ਹੈ। ਸਾਧ ਸੰਗਤ, ਹੁਣ ਜਿਹੜੇ ਗਰੀਬ ਲੋਕ ਨੇ, ਜਿਹੜੇ ਪਿੰਡਾਂ ਦੇ ਵਿੱਚ, ਇੱਧਰ ਬਠਿੰਡੇ ਮਾਨਸਾ ਇਲਾਕੇ ਵਿੱਚ ਚਲੇ ਜਾਓ, ਜਿਨ੍ਹਾਂ ਦੇ ਕੋਲ ਬਹੁਤ ਕਮੀ ਹੈ ਮਾਇਆ ਦੀ, ਉਹ ਕਿੱਥੋਂ ਪ੍ਰਚਾਰ ਕਰਾਉਣਗੇ? ਉਹ ਕਿਵੇਂ ਕੀਰਤਨ ਕਰਾਉਣਗੇ? ਉਹ ਕਿਵੇਂ ਆਪਣਾ ਅੱਗੇ ਤੱਕ ਆਪਣੀ ਪੀੜ੍ਹੀ ਨੂੰ ਕਿਵੇਂ ਸੁਚੇਤ ਕਰਨਗੇ? ਕਿਵੇਂ ਗੁਰਮਤ ਦੀ ਸਿੱਖਿਆ ਮਿਲੇਗੀ ਉਹਨਾਂ ਨੂੰ? ਮੈਂ ਸਦਾ ਸੰਗਤ ਵਿੱਚ ਬੇਨਤੀ ਕਰਦਾ, ਗੁਰੂ ਪਿਆਰਿਓ, ਮੰਗਣ ਦੀ ਲੋੜ ਨਹੀਂ, ਡਟੇ ਰਹੋ, ਗੁਰਸਿੱਖੀ ਦੇ ਪ੍ਰਚਾਰ ਹਿੱਤ ਕਮਰ ਕੱਸੇ ਕਰ ਲਓ, ਮਿਹਨਤ ਕਰੋ, ਮਾਇਆ ਤੇ ਤੁਹਾਤੋਂ ਸਾਂਭੀ ਨਹੀਂ ਜਾਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈ ਢਾਡੀ ਤੁਸੀਂ ਵੇਖੇ ਹੋਣਗੇ ਜਿਹੜੇ 5-5 ਰੁਪਈਏ ਬੋਲਦੇ ਨੇ, 5 ਲੱਖ ਦਮੜੇ, ਤੇ ਉਹ ਬਾਰ ਬਾਰ ਕਹਿਣਗੇ ਸਰਦਾਰ ਜੀ, ਫਲਾਣਾ ਜੀ, ਬੜਾ ਕੁਝ ਬੋਲਣਾ ਪੈਂਦਾ, ਕਿਉਂਕਿ ਦੂਜਾ ਤਾਂ ਹੀ ਆਊ ਜੇ ਇੱਕ ਦਾ ਨਾਂ ਬੋਲੂਗਾ, ਉਹ ਗਾਂ ਤਾਂ ਆਊਗਾ। ਤੇ ਸਾਧ ਸੰਗਤ ਜੀ, ਕਈ ਇਹੋ ਜਿਹੇ ਢਾਡੀ ਵੇਖੇ ਹੋਣਗੇ ਜਿਹੜੇ ਕਥਾ ਸੁਣਾ ਰਹੇ ਨੇ, ਮਾਇਆ ਦੇ ਢੇਰ ਲੱਗ ਜਾਂਦੇ ਉਹਨਾਂ ਦੇ ਬੈਗ ਛੋਟੇ ਪੈ ਜਾਂਦੇ ਨੇ ਅਖੰਡ ਸਤਨਾਮ
ਵਾਹਿਗੁਰੂ
ਕਿਉਂ ਮਨੋ ਕੋਈ ਗਾਵੇ ਫਿਰ ਸੰਗਤ ਕਸਰ ਨਹੀਂ ਛੱਡਦੀ ਕਮੀ ਨਹੀਂ ਆਉਂਦੀ ਉੱਥੇ ਟੋਟ ਉੱਥੇ ਹੈ ਘਾਟ ਉੱਥੇ ਹੈ ਜਦੋਂ ਸਾਡੇ ਆਪਣੇ ਆਪ ਵਿੱਚ ਘਾਟ ਹੋਵੇ ਘਾਟ ਆਉਂਦੀ ਵੀ ਉੱਥੇ ਹੈ ਜਦੋਂ ਸਾਡੇ 'ਚ ਘਾਟ ਹੋਏਗੀ ਸੰਤ ਬਾਬਾ ਈਸ਼ਰ ਸਿੰਘ ਮਹਾਰਾ ਰਾੜਾ ਸਾਹਿਬ ਵਾਲਿਆਂ ਨੇ ਕਦੇ ਕਿਸ ਤੋਂ ਕੁਛ ਨਹੀਂ ਮੰਗਿਆ ਸਾਰੀ ਜ਼ਿੰਦਗੀ ਵਿੱਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸੰਤ ਬਾਬਾ ਈਸ਼ਰ ਸਿੰਘ ਨੇ ਕਦੇ ਕਿਸੇ ਤੋਂ ਮਾਇਆ ਮੰਗੀ ਹੋਈ ਆਪਣੀ ਮਰਜ਼ੀ ਹੈ ਬਾਅਦ ਵਿੱਚ ਕੋਈ ਲੱਖ ਦੇਵੇ ਭਾਵੇਂ ਕੋਈ ਕੱਖ ਦੇਵੇ ਉਹਨਾਂ ਨੇ ਮੰਗਣਾ ਨਹੀਂ ਕਿਸੇ ਲੋੜ ਹੀ ਨਹੀਂ ਪਈ ਸਤਿਗੁਰਾਂ ਦੀ ਬਾਣੀ ਦਾ ਫੈਸਲਾ ਤੁਰਤੇ ਸੀ ਜਦ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ
ਸੌਂਪਿਆ
ਜਾਂ ਤੇਰਾ
ਬੰਦਾ
ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ ਉਹ ਤੈਨੂੰ ਤੋਟ ਕਦੇ ਨਾ ਆਉਣੀ ਕਰ ਲੈ ਕਮਾਈ ਦਾ
ਪੜੋ
ਬੋਲੋ
ਕਮਾਈ ਕੀਤੀ ਹੈ ਉਹਨਾਂ ਕੋਲ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ, ਕਿਸੇ ਗੱਲ ਦੀ ਘਾਟ ਨਹੀਂ ਆਉਂਦੀ। ਸਾਧ ਸੰਗਤ ਜੀ ਜੇ ਜੁੜੇ ਰਹਾਂਗੇ ਫਿਰ ਕਮੀ ਨਹੀਂ ਫਿਰ ਘਾਟ ਨਹੀਂ। ਤਿਆਗ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਹੋਏ ਨੇ, ਸਾਰੀਆਂ ਸੰਗਤਾਂ ਉਹਨਾਂ ਤੋਂ ਜਾਣੂ ਹਨ ਕਿੰਨੀ ਕਮਾਈ ਸੀ ਕਿੰਨੀ ਰਹਿਮਤ ਸੀ। ਨਿਮਰਤਾ ਦੀ ਵੀ ਕਮੀ ਨਹੀਂ ਸੀ, ਮਾਇਆ ਦੀ ਕਮੀ ਨਹੀਂ, ਪੈਸੇ ਦੀ ਕਮੀ ਨਹੀਂ। ਬਾਹਰਲੇ ਦੇਸ਼ਾਂ ਵਿੱਚ ਮਹਾਂਪੁਰਖ ਜਾਂਦੇ ਸੀ ਤੇ ਸੰਗਤਾਂ ਨੇ ਬੋਰੀਆਂ ਭਰ ਭਰ ਕੇ ਭੇਜਣੀਆਂ ਉਹਨਾਂ ਨੂੰ ਮਾਇਆ ਦੀਆਂ। ਕਿਸੇ ਗੱਲ ਦੀ ਕਮੀ ਨਹੀਂ ਸੀ, ਕਿਸੇ ਗੱਲ ਦੀ ਘਾਟ ਨਹੀਂ ਸੀ, ਮੰਗਿਆ ਨਹੀਂ ਕਿਸੇ ਤੋਂ ਕੁਛ। ਸੱਚਖੰਡ ਬਣਾ ਕੇ ਗਏ ਨੇ ਦੁਨੀਆਂ ਵਿੱਚ, ਰਾੜਾ ਸਾਹਿਬ ਦੀ ਧਰਤੀ ਨੂੰ ਬੈਕੁੰਠ ਬਣਾਇਆ। ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈ ਜਾਂਦਾ ਜਦ ਹੋਵੇ ਅਰਦਾਸਾ
ਸੰਤਾਂ ਦਾ
ਸੰਤਾਂ ਦਾ ਭਾਗ ਲਾਏ। ਨਿਮਰਤਾ ਕਿੱਡੀ ਵੱਡੀ ਸੀ ਮਹਾਂਪੁਰਖਾਂ ਵਿੱਚ, ਸਾਧ ਸੰਗਤ ਉਹਨਾਂ ਦੇ ਜੀਵਨ ਵਿੱਚ ਇੱਕ ਪ੍ਰਮਾਣ ਮਿਲਦਾ ਹੈ। ਸੰਤ ਬਾਬਾ ਆਨੰਦ ਸਿੰਘ ਹੋਏ ਨੇ ਇੱਕ ਦੁਸਹਿਰਾ ਬਾਗ ਸੰਗਰੂਰ ਵਾਲੇ, ਦੁਸਹਿਰਾ ਬਾਗ ਸੰਗਰੂਰ ਵਾਲੇ ਬਾਬਾ ਆਨੰਦ ਸਿੰਘ ਹੋਏ ਨੇ, ਉਹ ਮਹਾਂਪੁਰਸ਼ ਵੀ ਬੜੇ ਕਮਾਈ ਵਾਲੇ ਸੀ, ਕਮਾਈ ਬਹੁਤ ਸੀ ਪਰ ਛੁਪੇ ਹੋਏ ਸੀ, ਬਹੁਤਾ ਪ੍ਰਗਟ ਨਹੀਂ ਹੋਏ ਸੰਸਾਰ ਵਿੱਚ। ਜਿਨ ਹਰ ਪਾਇਓ ਤਿਨਾਂ ਛੁਪਾਇਓ, ਸਾਧ ਸੰਗਤ ਮਹਾਂਪੁਰਖਾਂ ਦੀ ਕਮਾਈ ਬੜੀ ਸੀ ਪਰ ਛੁਪੇ ਰਹਿੰਦੇ ਸੀ, ਆਪਣੇ ਆਪ ਨੂੰ ਬਹੁਤਾ ਪ੍ਰਤੱਖ ਨਹੀਂ ਸੀ ਕੀਤਾ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਪਤਾ ਸੀ, ਆਪਣੇ ਸੇਵਕ ਬਾਬਾ ਹਜੂਰਾ ਸਿੰਘ ਨੂੰ ਗੱਡੀ ਲੈ ਕੇ ਭੇਜਿਆ, ਕਹਿੰਦੇ ਜੀ ਬਾਬਾ ਆਨੰਦ ਸਿੰਘ ਨੂੰ ਦੁਸਹਿਰਾ ਬਾਗ ਸੰਗਰੂਰ ਤੋਂ ਲੈ ਕੇ ਆਓ ਜਾ ਕੇ। ਅੱਜ ਉਹਨਾਂ ਦਾ ਅਸਥਾਨ ਬਣਿਆ ਇੱਕ ਸੰਗਰੂਰ ਦੇ ਕੋਲ, ਦੁਸਹਿਰਾ ਬਾਗ ਗੁਰਦੁਆਰਾ। ਕਹਿੰਦੇ ਉਹਨਾਂ ਨੂੰ ਲੈ ਕੇ ਆਓ, ਅਸੀਂ ਬਾਬਾ ਆਨੰਦ ਸਿੰਘ ਦੇ ਦਰਸ਼ਨ ਕਰਨੇ ਨੇ। ਬਾਬਾ ਹਜੂਰਾ ਸਿੰਘ ਜੀ ਗੱਡੀ ਲੈ ਕੇ ਗਏ, ਬਾਬਾ ਆਨੰਦ ਸਿੰਘ ਨੂੰ ਬੇਨਤੀ ਕੀਤੀ, ਚਲੋ ਤੁਹਾਨੂੰ ਬਾਬਾ ਈਸ਼ਰ ਸਿੰਘ ਜੀਆਂ ਨੇ ਯਾਦ ਕੀਤਾ, ਮਹਾਰਾਜ ਯਾਦ ਕਰਦੇ ਨੇ ਤੇ ਆਪ ਚਲੋ ਜਾ ਕੇ ਦਰਸ਼ਨ ਦਿਓ, ਦਰਸ਼ਨ ਕਰੋ। ਬਾਬਾ ਆਨੰਦ ਸਿੰਘ ਬੜੇ ਖੁਸ਼ ਹੋਏ, ਮਹਾਂਪੁਰਖਾਂ ਨੇ ਖੁਦ ਗੱਡੀ ਭੇਜੀ ਹੈ, ਸਰੀਰ ਭਾਵੇਂ ਬਿਰਧ ਸੀ ਬਹਿ ਗਏ ਗੱਡੀ ਦੇ ਵਿੱਚ। ਆ ਗਏ, ਦੀਵਾਨ ਲੱਗਿਆ ਹੋਇਆ ਸੀ ਦਵਲਾਨ ਦੀ ਧਰਤੀ ਤੇ, ਬਹੁਤ ਸੰਗਤ ਬੈਠੀ ਹੈ। ਦਵਲਾਨ ਮਹਾਂਪੁਰਖ ਕੀਰਤਨ ਕਰਦੇ ਨੇ, ਬਾਬਾ ਆਨੰਦ ਸਿੰਘ ਜੀ ਕੀਰਤਨ ਦੇ ਵਿੱਚ ਆ ਗਏ, ਉਹਨਾਂ ਨੂੰ ਸਟੇਜ ਤੇ ਬਾਬਾ ਸੰਤ ਮਹਾਰ ਬਾਬਾ ਈਸ਼ਰ ਸਿੰਘ ਜੀਆਂ ਨੇ ਕੋਲ ਬਿਠਾ ਲਿਆ ਆਪਣਾ। ਮਹਾਰਾਜ ਕੀਰਤਨ ਕਰਦੇ ਰਹੇ, ਕੋਲ ਬਹਿ ਗਿਆ ਆ ਕੇ। ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਕੀਰਤਨ ਸੁਣਦੇ ਰਹੇ। ਤਿੰਨ ਵਾਰੀ ਕੀਰਤਨ ਦੇ ਵਿੱਚ ਸਾਧ ਸੰਗਤ ਮਹਾਂਪੁਰਖ ਸਟੇਜ ਤੋਂ ਡਿੱਗਦੇ ਡਿੱਗਦੇ ਬਚੇ, ਸੇਵਾਦਾਰਾਂ ਨੇ ਫੜਿਆ। ਤਿੰਨ ਵਾਰੀ ਡਿੱਗਦੇ ਡਿੱਗਦੇ ਬਚੇ ਸਟੇਜ ਤੋਂ, ਮਹਾਂਪੁਰਸ਼ ਕੀਰਤਨ ਕਰਦੇ ਰਹੇ ਆਪਣੀ ਮਸਤੀ ਵਿੱਚ, ਆਪਣੀ ਮੌਜ ਵਿੱਚ, ਆਪਣੇ ਆਨੰਦ ਵਿੱਚ। ਸਾਧ ਸੰਗਤ ਰੰਗੇ ਹੋਏ ਸੀ, ਰੰਗ ਚੜਾਉਣਾ ਵੀ ਆਉਂਦਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੰਗ ਉਹ ਕਿਸੇ ਨੂੰ ਚੜਾ ਸਕਦਾ ਜਿਹਨੂੰ ਆਪ ਰੰਗ
ਚੜਿਆ ਹੋਵੇ।
ਸਾਧ ਸੰਗਤ ਜੀ ਮਹਾਂਪੁਰਖ ਕੀਰਤਨ ਕਰਦੇ ਨੇ ਆਪਣੇ ਆਨੰਦ ਵਿੱਚ। ਜਦੋਂ ਮਹਾਂਪੁਰਖ ਬਾਬਾ ਆਨੰਦ ਸਿੰਘ ਬਹਿ ਗਏ ਨਾ ਜਾ ਕੇ, ਸੰਤ ਬਾਬਾ ਈਸ਼ਰ ਸਿੰਘ ਜੀਆਂ ਨੇ ਧਾਰਨਾ ਫੜੀ,
ਸੁੱਤੇ ਭਾਗ ਜਾਗ ਪੇ ਮੇਰੇ ਮੇਲਾ ਹੋ ਗਿਆ ਪਿਆਰਿਆ।
ਪੜੋ ਭਾਗ ਜਾਗਦ ਫਿਰ ਕਿਸੇ ਗੁਰਮੁਖ ਪਿਆਰੇ ਦਾ ਮੇਲ ਹੁੰਦਾ ਉਹ ਮਿਲਦਾ ਉਹ ਫਿਰ ਗੁਰੂ ਨੂੰ ਮਿਲਾ ਦਿੰਦਾ ਖੁਦ ਸਤਨਾਮ
ਸ੍ਰੀ ਵਾਹਿਗੁਰੂ
ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਹਿ ਮਿਲ ਕੰਤ
ਪਛਾਣਾ
ਪਛਾਣਾ ਉਹ ਵਿਚੋਲਾ ਬਣ ਕੇ ਫਿਰ ਗੁਰੂ ਨੂੰ ਮਿਲਾਉਂਦਾ
ਜਦੋਂ ਸੁੱਤੀ ਹੋਈ ਕਿਸਮਤ ਜਾਗਦੀ ਕਿਸਮਤ ਜਾਗਦੀ ਮੇਲ ਹੁੰਦਾ ਪਿਆਰਿਆਂ
ਕੀਰਤਨ ਕਰਦੇ ਨੇ ਰਾੜਾ ਸਾਹਿਬ ਵਾਲੇ ਮਹਾਂਪੁਰਖ ਕੀਰਤਨ ਕਰਦੇ ਨੇ ਬਾਬਾ ਆਨੰਦ ਸਿੰਘ ਕੋਲ ਬੈਠੇ ਕੀਰਤਨ ਸੁਣ ਰਹੇ ਨੇ ਅੱਜ ਮਹਾਂਪੁਰਖਾਂ ਦਾ ਸੰਗ ਹੋਇਆ ਦਰਸ਼ਨ ਹੋਏ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਬੜੇ ਖੁਸ਼ ਨੇ ਸੰਗਤ ਦੇ ਵੀ ਦਰਸ਼ਨ ਹੋ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਦਰਸ਼ਨ ਹੋ ਰਹੇ ਔਰ ਗੁਰੂ ਕੇ ਪਿਆਰਿਆਂ ਦੇ ਵੀ ਦਰਸ਼ਨ ਹੋ ਰਹੇ ਬੜੇ ਖੁਸ਼ ਨੇ ਸਮਾਪਤੀ ਹੋਈ ਕੀਰਤਨ ਦੀ ਬਾਬਾ ਆਨੰਦ ਸਿੰਘ ਨੂੰ ਮਿਲੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਮੈਂ ਤੁਹਾਡਾ ਕੀਰਤਨ ਸੁਣਿਆ ਬੜਾ ਆਨੰਦ ਆਇਆ ਕਹਿੰਦੇ ਜਾਂ ਤੇ ਕੀਰਤਨ ਸੁਣਿਆ ਸੀ ਮੈਂ ਬਾਬਾ ਰਾਮ ਸਿੰਘ ਨਾਮ ਧਾਰੀ ਉਹਨਾਂ ਦਾ ਕੀਰਤਨ ਸੁਣਿਆ ਬਾਬਾ ਰਾਮ ਸਿੰਘ ਭੈਣੀ ਵਾਲੇ ਮਾਂ ਉਹਨਾਂ ਦਾ ਕੀਰਤਨ ਸੁਣਿਆ ਬੜਾ ਆਨੰਦ ਆਇਆ ਉਮਰ ਬੜੀ ਵੱਡੀ ਸੀ ਉਹਨਾਂ ਦੀ ਕਹਿੰਦੇ ਉਸ ਤੋਂ ਬਾਅਦ ਕੀਰਤਨ ਸੁਣਿਆ ਮੈਂ ਬਾਬਾ ਅਤਰ ਸਿੰਘ ਦਾ ਮਸਤਵਾਣੇ ਵਾਲਿਆਂ ਦਾ ਬੜਾ ਆਨੰਦ ਆਇਆ ਕਹਿੰਦੇ ਜੀ ਉਹ ਆਨੰਦ ਮੈਨੂੰ ਅੱਜ ਤੀਜੀ ਵਾਰੀ ਤੁਹਾਡੇ ਕੀਰਤਨ ਚੋਂ ਉਹ ਆਨੰਦ ਆਇਆ ਅੱਜ ਦੁਆਰਾ ਮੈਨੂੰ ਦੁਬਾਰਾ ਆਇਆ ਕਹਿੰਦੇ ਜੀ ਅੱਜ ਤੁਹਾਡੇ ਕੀਰਤਨ ਵਿੱਚ ਮੈਨੂੰ ਤਿੰਨ ਵਾਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਜਦੋਂ ਕੀਰਤਨ ਕਰਦੇ ਸੀ ਨਾ ਰਾੜਾ ਸਾਹਿਬ ਵਾਲੇ ਮਹਾਂਪੁਰਖ
ਇੰਜ ਲੱਗਦਾ ਸੀ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਹੁੰਦੇ। ਉਹ ਖੁਦ ਹਾਜ਼ਰ ਨਾਜ਼ਰ ਸਮਝ ਕੇ ਕੀਰਤਨ ਕਰਦੇ ਸੀ। ਉਸ ਸਮੇਂ ਆਖਿਆ ਇਹ ਆਨੰਦ ਹੈ ਕਿਉਂਕਿ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਜਿੱਥੇ ਵਾਜਾ ਵੱਜ ਗਿਆ ਮਸਤਾਨੇ ਕਰ ਗਿਆ। ਰੰਗ ਚੜ ਗਿਆ ਜਿੱਥੋਂ ਇੱਕ ਵਾਰੀ ਲੰਘ ਗਏ ਅੱਜ ਵੀ ਰੰਗ ਚੜਿਆ ਪਿਆ। ਸੰਤ ਬਾਬਾ ਆਨੰਦ ਸਿੰਘ ਨੇ ਵੀ ਕਿਹਾ ਸੀ ਸੰਗਤ ਤੇ ਸਦਾ ਹੀ ਇਹ ਗੱਲ ਕਹਿੰਦੀ ਸੀ ਕਰਦਾ ਮਸਤਾਨੇ ਜੀ
ਗਏ ਨੇ